ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਾਹਿਜ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਾਹਿਜ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੋਲਹੁ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਸ ਕੇ ਜੀ ਤਿਨਹਿ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਜਿਨ ਕੇ ਜੀ ਤਿਨਹਿ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਜੀ ਬਹੁਤ ਵੱਡਿਆਂ ਭਾਗਾਂ ਦਾ ਸਦਕਾ ਸਤਿਗੁਰੂ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਔਰ ਪਵਿੱਤਰ ਸਰੋਵਰ ਦੇ ਇਸ਼ਨਾਨ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਇਸ ਸਥਾਨ 'ਤੇ ਵੀ ਸੰਗਤਾਂ ਨੇ ਰਾਗੀ ਜੱਥੇ ਪਾਸੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਸੋ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਰੂ ਕਹੀਰਾ ਅਥਵਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਕਲਯੁਗ ਦੇ ਵਿੱਚ ਇਹ ਪ੍ਰਧਾਨ ਸਾਧਨ ਹੈ ਜੋ ਗੁਰੂ ਦੀ ਕੀਰਤੀ ਹੈ ਗੁਰੂ ਦੀ ਮਹਿਮਾ ਹੈ ਸੁਰਾਗੀ ਜਥੇ ਨੇ ਧੰਨ ਗੁਰੂ ਕੀ ਬਾਣੀ ਆਸਾ ਜੀ ਦੀ ਵਾਰ ਛੱਕਿਆਂ ਛੰਤਾਂ ਸਮੇਤ ਮਰਜ਼ਾਦਾ ਅਨੁਸਾਰ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਾਇਆ ਹੈ ਔਰ ਗੁਰੂ ਕੀਆਂ ਵਡਭਾਗੀ ਸੰਗਤਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਸੋ ਜੋ ਪੰਚਮ ਪਾਤਸ਼ਾਹ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਉਸ ਦਾ ਉਪਦੇਸ਼ ਵੀ ਆਪਾਂ ਸਰਵਣ ਕਰਨਾ ਹੈ, ਪਰ ਪਹਿਲਾਂ ਮਰਜ਼ਾਦਾ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਸਰਵਣ ਕਰਨੀ ਹੈ। ਸੋ ਸਤਿਗੁਰੂ ਜੀ ਨੇ ਇਸ ਭਾਗ ਬਖਸ਼ਿਆ ਹੈ ਕਿ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ, ਨਿਤਾ ਪ੍ਰਤੀ ਸਾਨੂੰ ਭੁੱਲੇ ਹੋਏ ਜੀਵਾਂ ਨੂੰ ਰਸਤੇ 'ਤੇ ਪਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਡਮੁੱਲਾ ਉਪਦੇਸ਼ ਦੇ ਕੇ ਸਾਡੀ ਮਨੁੱਖਾ ਜ਼ਿੰਦਗੀ ਨੂੰ ਸਫਲ ਕਰਨ ਦਾ ਤਰੀਕਾ ਸਮਝਾਉਂਦੇ ਹਨ। ਭੂਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰਵਡ ਭਾਗੀ ਪਾਇਆ। ਸਿਮਰ ਮਣਾ ਵਾਰ ਵਾਰ ਕਹਿੰਦੇ ਹੇ ਮਣਾ, ਸਿਮਰ ਮਣਾ ਰਾਮ ਨਾਮ ਚ ਤਾਰੇ, ਵਸ ਰਹੇ ਹਿਰਦੇ ਗੁਰਚਰਨ ਪਿਆਰੇ, ਕਿ ਤੇਰੇ ਹਿਰਦੇ ਵਿੱਚ ਸਤਿਗੁਰ ਪਾਤਸ਼ਾਹੀ ਦਾ ਪ੍ਰਵੇਸ਼ ਹੈ, ਉਸ ਨਾਮ ਨੂੰ ਜਪਣਾ ਕਰ। ਸਤਿਗੁਰੂ ਜੀ ਰੋਜ਼ ਹੀ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਆਓ, ਸੀਮਿਤ ਸਮਾਂ ਹੈ, ਉਸ ਦੇ ਮੁਤਾਬਕ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਜੋ ਸ੍ਰੀ ਮੁੱਖ ਵਾਕ ਹੈ ਸਰਵਣ ਕਰੀਏ। ਮਨ ਬਿਰਤੀਆਂ ਚਿੱਤ ਨੂੰ ਇਕਾਗਰ ਕਰਨ ਵਾਸਤੇ ਸਾਨੂੰ ਹਮੇਸ਼ਾ ਹੀ ਯਤਨ ਕਰਨਾ ਚਾਹੀਦਾ, ਕਿਉਂਕਿ ਗੁਰੂ ਕਾ ਉਪਦੇਸ਼ ਜੋ ਅਸੀਂ ਸੁਣਾਂਗੇ ਉਹਦਾ ਸਾਡੇ ਚਿੱਤ ਦੇ ਉੱਪਰ, ਸਾਡੇ ਮਨ ਦੇ ਉੱਪਰ ਅਸਰ ਪਏਗਾ। ਅਤੇ ਜੇ ਅਵੇਸਲੇਪਣ ਦੇ ਵਿੱਚ ਅਸੀਂ ਗੁਰੂ ਕਾ ਉਪਦੇਸ਼ ਸਰਵਣ ਹੀ ਨਾ ਕੀਤਾ ਤਾਂ ਫਿਰ ਭਾਈ ਉਹਦਾ ਲਾਭ ਕਿਹਨੂੰ ਹੋਣਾ ਹੈ? ਬੇਅੰਤ ਸਾਖੀਆਂ ਹਨ, ਸਮਾਂ ਨਹੀਂ ਕਿ ਦਾਸ ਉਸ ਪਾਸੇ ਜਾਵੇ। ਇਹੀ ਬੇਨਤੀ ਕਰੇਗਾ ਕਿ ਆਓ, ਮਨ ਪ੍ਰਬੋਧਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ। ਸੰਗਤ ਦਾ ਸਭ ਤੋਂ ਵੱਡਾ ਤਰੀਕਾ ਸਤਿਗੁਰੂ ਨੇ ਸਾਨੂੰ ਸਾਧਨ ਦਿੱਤਾ ਸੰਗਤ ਦਾ, ਕਿਉਂਕਿ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਕੁਕਰਮ ਕਰਨ ਵਾਲੀਆਂ ਰੂਹਾਂ, ਪਾਪ ਕਰਨ ਵਾਲੀਆਂ ਰੂਹਾਂ ਵੀ ਸੰਗਤ ਵਿੱਚ ਆ ਕੇ ਸਤਿਗੁਰੂ ਦਾ ਉਪਦੇਸ਼ ਧਾਰਨ ਕਰਕੇ ਤਰ ਜਾਂਦੀਆਂ ਨੇ। ਸੰਗਤ ਕਾ ਗੁਣ ਬਹੁਤ ਅਧਿਕਾਈ, ਪੜਸੂਆ ਗਣ ਕੋ ਉਧਾਰੇ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਬਹੁਤ ਵੱਡਾ ਸੰਗਤ ਦਾ ਗੁਣ ਹੈ, ਸੰਗਤ ਦਾ ਪਰਉਪਕਾਰ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਸੰਗਤ ਬਖਸ਼ੀ ਹੈ, ਅਤੇ ਆਪ ਪੰਚਮ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ, ਉਪਦੇਸ਼ ਸਰਵਣ ਕਰਨ ਵਾਸਤੇ ਸਾਰੀ ਸੰਗਤ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨਹ ਬੁਲਾਏ।
ਪੰਜਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ ਗੁਰੂ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰ ਰਹੇ ਨੇ। ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਸੋ ਜਿਸ ਵੇਲੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਨਕਾਣਾ ਸਾਹਿਬ ਦੀ ਧਰਤੀ 'ਤੇ ਸੰਗਤਾਂ ਵਿੱਚ ਉਪਦੇਸ਼ ਦੇ ਰਹੇ ਨੇ, ਜਗਤ ਜਲੰਦੇ ਨੂੰ ਤਾਰ ਰਹੇ ਹਨ, ਅਤੇ ਪਿੱਛੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ, ਗੁਰੂ ਕੇ ਮਹਿਲ, ਮਾਤਾ ਗੰਗਾ ਜੀ, ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ, ਇਹ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਨਕਾ ਪਿੰਡ ਹੈ ਮਾਓ ਸਾਹਿਬ। ਇਹ ਮਾਓ ਚਲੇ ਗਏ ਕਿਉਂਕਿ ਇੱਥੇ ਹਾਲਾਤ ਬਹੁਤੇ ਸਿਖਾਵੇਂ ਨਹੀਂ ਸਨ, ਪੀਰ ਪਿਰਥੀਏ ਵਰਗੇ ਬੜੀ ਈਰਖਾ ਕਰਦੇ ਸਨ। ਇਸ ਕਰਕੇ ਸਤਿਗੁਰੂ ਜੀ ਦਾ ਹੁਕਮ ਸੀ ਕਿ ਤੁਸੀਂ ਉੱਥੇ ਚਲੇ ਜਾਓ। ਆਪ ਮਾਓ ਵਿਖੇ ਚਲੇ ਗਏ। ਮਾਓ ਪਿੰਡ ਵਿੱਚ ਰਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਬਾਲ ਲੀਲਾਵਾਂ ਕਰ ਰਹੇ ਹਨ। ਜਿਸ ਵੇਲੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਕੇ ਕੁਝ ਸਮੇਂ ਬਾਅਦ ਵਾਪਸ ਪਰਤੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਧਰਤੀ 'ਤੇ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਹੁਕਮ ਦੇ ਕੇ ਭੇਜਿਆ ਸੀ ਕਿ ਸਾਹਿਬਜ਼ਾਦੇ ਨੂੰ, ਪਰਿਵਾਰ ਨੂੰ ਵਾਪਸ ਅੰਮ੍ਰਿਤਸਰ ਸਾਹਿਬ ਬੁਲਾਓ। ਸੋ ਇਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰ ਕੇ ਹੁਕਮ ਭੇਜਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਢੰਗ ਨਾਲ ਇਹ ਬਾਣੀ ਉਚਾਰਨ ਕੀਤੀ, ਕੇਵਲ ਸਾਹਿਬਜ਼ਾਦੇ ਪ੍ਰਤੀ ਮਹਾਰਾਜ ਨੇ ਨਹੀਂ, ਇਹ ਤਾਂ ਕੇਵਲ ਇੱਕ ਸਾਧਨ ਸੀ, ਕਿਉਂਕਿ ਬਾਣੀ ਉਚਾਰਨ ਦਾ ਕੋਈ ਨਾ ਕੋਈ ਸਾਧਨ ਬਣਦਾ ਭਾਈ, ਕੋਈ ਬਹਾਨਾ ਬਣਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਸਗਲ ਸੰਸਾਰ ਵਾਸਤੇ ਹਮੇਸ਼ਾ ਵਾਸਤੇ ਇਹ ਸਾਂਝੀ ਬਾਣੀ ਹੈ, ਕਿਸੇ ਇੱਕ ਵਿਅਕਤੀ ਲਈ ਜਾਂ ਇੱਕ ਪਰਿਵਾਰ ਲਈ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨਹੀਂ, ਇਹ ਸਦੀਵ ਕਾਲ ਲਈ ਹੈ। ਸੋ ਉਥਾਨਕਾ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਹੁਕਮ ਭੇਜਿਆ, ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਰਿਵਾਰ ਸਮੇਤ, ਮਾਤਾ ਸਮੇਤ ਮਾਓ ਪਿੰਡ ਵਿੱਚ ਨੇ, ਉੱਥੇ ਹੁਕਮ ਮਿਲਿਆ। ਅਤੇ ਇਹ ਹੁਕਮ ਉਹ ਸੰਗਤਾਂ ਨੂੰ ਸੁਣਾ ਰਹੇ ਹਨ ਕਿ ਮੈਨੂੰ ਹੁਣ ਗੁਰੂ ਪਾਤਸ਼ਾਹ ਜੀ ਦਾ, ਪਿਤਾ ਪਾਤਸ਼ਾਹ ਜੀ ਦਾ ਹੁਕਮ ਆ ਗਿਆ ਕਿ ਅਸੀਂ ਵਾਪਸ ਜਾਣਾ ਹੈ। ਜਿਨ੍ਹਾਂ ਤੋਂ ਭੇਜੇ ਤਿੰਨੇ ਬੁਲਾਏ ਕਿ ਜਿਨ੍ਹਾਂ ਨੇ ਤੁਹਾਨੂੰ ਇੱਥੇ ਮਾਓ ਨਗਰ ਵਿਖੇ ਭੇਜਿਆ ਸੀ, ਉਹਨਾਂ ਨੇ ਹੁਣ ਤੁਹਾਨੂੰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਇਆ ਹੈ।
ਸੁਖ ਸਹਿਜ ਸੇਤੀ ਘਰ ਆਓ।
ਕਹਿੰਦੇ ਭਾਈ ਹੁਣ ਸੁਖ ਦੇ ਸਹਿਤ, ਸਹਿਤ ਸ਼ਾਂਤੀ ਦੇ, ਸਹਿਜ ਸੁਭਾਅ ਦੇ ਨਾਲ ਹੁਣ ਤੁਸੀਂ ਇੱਥੇ ਆਉਣਾ ਕਰੋ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ।
ਕਿਉਂਕਿ ਇੱਥੇ ਤਾਂ ਹਮੇਸ਼ਾ ਹੀ ਗੁਰੂ ਕੀ ਬਾਣੀ ਦੇ ਆਨੰਦ ਮੰਗਲ ਗਾਏ ਜਾਂਦੇ ਨੇ, ਕਿਉਂਕਿ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਅਸਥਾਨ ਬਣਾਇਆ ਜਿੱਥੇ ਇੱਥੇ ਪੈਰ ਗੁਰੂ ਕੀ ਬਾਣੀ ਦੇ ਮੰਗਲ ਹੋ ਰਹੇ ਨੇ, ਤੇ ਤੁਸੀਂ ਵੀ ਇਹਨਾਂ ਮੰਗਲਾਂ ਵਿੱਚ ਸ਼ਾਮਿਲ ਹੋਵੋ ਆ ਕੇ।
ਨਿਹਚਲ ਰਾਜ ਕਮਾਓ।
ਇੱਥੇ ਅੰਤਰੀ ਭਾਵ ਸੀ ਕਿ ਦੁਨੀਆ ਦੇ ਤਖ਼ਤ ਝੂਠੇ ਨੇ, ਕਿ ਇਸ ਸਾਹਿਬਜ਼ਾਦੇ ਨੇ ਇੱਕ ਸੱਚਾ ਤਖ਼ਤ ਰਚਨਾ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਜਿੱਥੇ ਆ ਕੇ ਸਿੱਖ ਮਨਾਂ ਦੇ ਉੱਪਰ ਆਪ ਰਾਜ ਕਰਨਾ ਹੈ, ਅਥਵਾ ਨਿਹਚਲ ਰਾਜ, ਸਦੀਵੀ ਰਾਜ, ਆਤਮਕ ਰਾਜ, ਅੰਤਰੀਵ ਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸਾਹਿਬਜ਼ਾਦੇ ਨੂੰ ਕਿ ਆਓ ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ, ਜਿੱਥੇ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਰਚਨਾ ਵੀ ਕਰਨੀ ਹੈ। ਤਖ਼ਤਾਂ ਤੋਂ ਰਾਜ ਹੁੰਦੇ ਨੇ, ਅਤੇ ਇਹ ਦੁਨਿਆਵੀ ਗੱਲ ਹੈ, ਅਤੇ ਪਰ ਤੁਸੀਂ ਤਾਂ ਅਕਾਲ ਤਖ਼ਤ ਰਚਨਾ, ਅਕਾਲ ਤਖ਼ਤ, ਜਿਹਦੇ ਕਰਕੇ ਇਹ ਨਿਹਚਲ ਰਾਜ ਨਾ ਜਾਣ ਵਾਲਾ, ਨਾ ਹਿਲਣ ਵਾਲਾ ਅਹਿਲ ਰਾਜ ਹੈ।
ਤੁਮ ਘਰ ਆਵੋ ਮੇਰੇ ਮੀਤ।
ਸਤਿਗੁਰੂ ਜੀ ਫਰਮਾਉਂਦੇ ਕਿ ਤੁਸੀਂ ਹੁਣ ਆਪਣੇ ਘਰ ਆਵੋ। ਕਿੰਨੇ ਉੱਤਮ ਵਕਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਉਂਕਿ ਜੋਤ ਇੱਕ ਹੈ, ਇਸ ਕਰਕੇ ਮਿੱਤਰਤਾਈ ਦਾ ਖਿਤਾਬ ਦਿੰਦੇ ਨੇ, ਬਰਾਬਰਤਾ ਦਾ ਖਿਤਾਬ ਦਿੰਦੇ ਨੇ। ਤੁਮ ਘਰ ਆਵੋ ਮੇਰੇ ਮੀਥੇ, ਮੇਰੇ ਮਿੱਤਰ। ਹਾਲਾਂਕਿ ਸਾਹਿਬਜ਼ਾਦਾ ਪੁੱਤਰ ਹੈ, ਪਰ ਉਹਨੂੰ ਮਿੱਤਰ ਕਹਿ ਕੇ ਸੰਬੋਧਨ ਕਰ ਰਹੇ ਨੇ ਕਿ ਤੁਸੀਂ ਆਪਣੇ ਘਰ ਵਿੱਚ, ਤੁਮ ਘਰ ਆਵੋ ਮੇਰੇ ਮੀਤ। ਇਹ ਮੇਰੇ ਮਿੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਹੇ ਨੇ ਕਿ ਤੁਸੀਂ ਘਰ ਆਉਣਾ ਕਰੋ ਅੰਮ੍ਰਿਤਸਰ ਸਾਹਿਬ ਵਿਖੇ।
ਤੁਮਰੇ ਦੁਖੀ ਹਰ ਆਪ ਨਿਵਾਰੇ।
ਇਸ ਦੀ ਚਿੰਤਾ ਨਾ ਕਰੋ, ਜੋ ਤੁਹਾਡੇ ਨਾਲ ਈਰਖਾਲੂ ਬਣ ਕੇ ਬੈਠੇ ਸਨ, ਪਿਰਥੀਏ ਵਰਗੇ, ਬੜੀਆਂ ਕੋਝੀਆਂ ਚਾਲਾਂ ਚੱਲ ਰਹੇ ਸਨ, ਬੜੀ ਮਨ ਵਿੱਚ ਖਟਾਈ ਅਤੇ ਮੈਲ ਰੱਖਦੇ ਸਨ, ਜੋ ਵੈਰ ਭਾਵਨਾ ਧਾਰ ਕੇ ਬੈਠੇ ਸਨ, ਉਹ ਅਕਾਲ ਪੁਰਖ ਨੇ ਆਪ ਹੀ ਨਿਵਾਰ ਦਿੱਤੇ ਹਨ।
ਆਪਦਾ ਭਈ ਬਤੀਤ।
ਕਰਕੇ ਜੋ ਸਾਹਮਣੇ ਔਕੜ ਸੀ ਕਿ ਇਹ ਆਪਣਾ ਨੁਕਸਾਨ ਕਰ ਸਕਦੇ ਹਨ, ਇਹ ਮਨ ਵਿੱਚ ਭਾਵਨਾ ਧਾਰ ਕੇ ਬੈਠੇ ਸਨ। ਮਹਾਰਾਜ ਕਹਿੰਦੇ ਇਹ ਆਪਦਾ ਸੀ ਜਿਹੜੀ, ਇਹ ਔਕੜ ਸੀ, ਇਹ ਦੁੱਖ ਸੀ, ਇਹ ਵੀ ਦੂਰ ਕਰ ਦਿੱਤਾ, ਮੇਟ ਦਿੱਤਾ। ਵਿਸਰਾਮ ਦੇ ਕੇ ਫਰਮਾਉਂਦੇ ਹਨ ਜੀ,
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ।
ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਸਾਹਿਬਜ਼ਾਦੇ ਨੂੰ ਦੁਨੀਆਂ ਵਿੱਚ ਪ੍ਰਗਟ ਕੀਤਾ, ਕਹਿੰਦੇ ਜਿਵੇਂ ਤੁਹਾਨੂੰ ਪ੍ਰਗਟ ਕੀਤਾ ਹੈ, उसने हुण भी तुहानूं इस संसार विच होर भी उजागर करना प्रगट करना है।
नासन भाजन थाके
इस वास्ते हुण किसे किस्म दा डर नहीं मन विच रखना कि इन्हां तों कोई आपां आसा पासा करना है, भज के नठ के पासे जाना है। कहिंदे भाई ये समा बीत गया है, हुण
घर मंगल वाजे है नित वाजे।
कहिंदे हुण तां तुसीं देखोगे कि यह गुरु घर है, ये गुरु घर दे विच ही रोज़ ही आनंद मंगल वाजे, बाणी दे शब्द दे गुरु के शब्द उपदेश दे रोज़ ही वाजे वजनगे, अनहद वाजे वजनगे।
अपना खसम ने वाजे
क्योंकि आप नू आप खसम मालक ने आप नवाजिया है, आप स्थित किया है।
अस्थिर रहो डोलो मत कबहू।
कहते भाई हुण अस्थिर रहो नाल उपदेश भी बख्शते ने सतगुरु। कहते भाई एन मन दे विच स्थित हो के अचल हो के निःचल हो के उस परमात्मा का सिमरन करो, तो डोलन की लोड़ नहीं क्योंकि ये मन डोलदा है ना। इस करके कहते भाई अडोल रह के परमात्मा दे सिमर विच मगन रहो।
गुर का बचन आधार
भाई आसरा की दा है गुरु के बचना दा। सतगुरु पातशाह जी आप लिख के भेज रहे ने कि गुरु नानक साहब सच्चे पातशाह दे चरणों का आसरा धारो, ये बड़ा वड्डा आसरा है, इस नूं वड्डा आसरा मनना करो।
जय जयकार सगल भू मंडल।
तुसीं देखोगे कि जय जयकार सारे संसार विच होवेगी, सारे भूमंडल दे विच दुनिया दे विच सारी धरती दे उपर जय जयकार होवेगी। अकाल पुरख रहमत कृपा करनगे।
मुख उजल दरबार
मुख दे वचन सतगुरु जी पहला फरमा रहे ने। भाई गुरदास जी फरमाउंदे ने दल भंजन गुर सूरमा बड़ जोधा बहु पर उपकारी। ओ सतगुरु सच्चे पातशाह नूं जिहड़ा वड्डा जोधा भी है, बहुत वड्डा सूरमा भी है, वड्डे वड्डे जो अपने आप विच आकड़ खान वड्डे बन बन के जरनैल आउंदे सन, अठां पैरां तों पहलां पहलां चित करके युद्ध जिते महाराज ने, ते दयालू कृपालू भी बहुत सन। वो जिथे भी गुरसिख आराध दे याद करदे तत छिन दे विच आपदे सरधालू सिखां दीआं मनशावां पूरीआं करन वास्ते सतगुरु जंगलां बेलियां च भी चले जांदे। सो रहो विचार, सतगुरु पातशाह जी फरमाउंदे ने कि जय जयकार हमेशा ही होवेगी सारे संसार दे विच।
मुख उजल दरबार
फिर भाई जो सतगुरु का उपदेश है बाणी का, लोक सुखीए परलोक सुहेले नानक हर प्रभ आपे मेले, हमेशा वास्ते उजला मुख इस दरबार विच दरबार साहब विच गुरु घर विच लोक परलोक विच उजला मुख रहेगा।
जिनके जी तिन ही फेरे
सतगुरु पातशाह जी फरमाते हैं कि भाई जिन्हें सानू जीवन पैदा किया है उन्हें बिरतियां फेरिया हैं। महाराज सच्चे पातशाह जी फरमाते हैं कि इसका फिक्र करने की लोड़ नहीं, जिन्हें जिस अकाल पुरख ने सानू इस संसार विच पैदा किया जीवात्मा दिती है तिने ही फेरे, तिना ही फेर के घुमा के थोनू इथे फेर लियाना है।
आपे भया सहाई
वो हर थां ते घर बाहर तेरा परवासा तू जन कहे संग, वो इथे भी सहाई है ते इथे भी सहाई है। इस वास्ते सहायता करन वाला अकाल पुरख वाहिगुरु आप परमेश्वर है।
अचरज किया करना हार
लोग वड्डियां वड्डियां वड्डे दावे बन के बैठे सन, वड्डियां वड्डियां कुटल नीतियां बना के बैठे सन। महाराज कहिंदे अचरज की है करने हारा, महाराज नूं की है भाई करन हार को किस अचरज ना है, ये तो सानू मनुखां नूं है ना। जो अकाल पुरख वाहिगुरु है उहनूं कादी अचरज दा भाई, वो तो छिन मात्र दे विच जो मर्जी कर देवे उहदी रजा है। छिन में राव रंग करी राव रंग कर डारे, रीते भरे भरे सिखनावे जे ताको बलिहा व्यवहारे, ये व्यवहार ने वो चलत ने छिन मात्र दे विच दी जो मर्जी कर देवे। हजूर फरमाते हैं अचरज की है करने हारे कि उस अकाल पुरख ने यह चरजता की है कि जेडे वड्डे वड्डे दावे बन के बैठे सन उन्होंने दावे झूठे साबित हो गए निष्फल हो गए।
नानक सच वड्याई
क्योंकि वड्याई सच नाम की है, सच्चे नाम तो बिना वड्याई नहीं है। ਸੋ ਸਤਿਗੁਰੂ ਪਾਤਸ਼ਾਹ ਜੀ ਹੁਣ ਅੰਤਰੀ ਵਰਤ ਬਖਸ਼ਿਸ਼ ਕਰਦੇ ਹਨ। ਪੜ੍ਹੋ ਮੁੱਢ ਤੋਂ ਸਾਰਾ ਸ਼ਬਦ ਜੀ।
ਧਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਧਿਆਨ ਨਾਲ ਸੁਣਨਾ ਭਾਈ, ਇਹ ਪਹਿਲੇ ਜਿਹੜੇ ਅਰਥ ਸੀ ਸਿਰਫ ਅਥਾਣਕਾਂ ਦੇ ਅਰਥ ਸਨ। ਹੁਣ ਜੋ ਗੁਰਬਾਣੀ ਜੋ ਉਪਦੇਸ਼ ਸਾਂਝਾ ਸ਼ਗਲ ਜਹਾਨਾ ਹੈ, ਇਹ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਸਰਵਣ ਕਰੋ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਰਹਿਮਤਾਂ ਆਪ ਕਰਦੇ ਹਨ ਜਿਨ ਤੋਂ ਭੇਜੇ ਤਿਨੇ ਬੁਲਾਏ। ਅਤੇ ਭਾਈ, ਜਿਨ੍ਹਾਂ ਨੇ ਤੁਹਾਨੂੰ ਇਸ ਸੰਸਾਰ ਵਿੱਚ ਭੇਜਿਆ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸੱਦਾ ਦਿੰਦਾ ਹੈ ਕਿ ਆਓ ਭਾਈ, ਪਰਮਾਤਮਾ ਦਾ ਨਾਮ ਜਪੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇਹ ਜਨਮ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸੱਦ ਦੇ ਰਹੇ ਹਨ।
ਸੁਖ ਸਹਿਜ ਸੇਤੀ ਘਰ ਆਓ,
ਕਿਉਂਕਿ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਜੇ ਕਹਿੰਦੇ ਸੁਖ ਪ੍ਰਾਪਤ ਕਰਨਾ, ਚਾਹੁੰਦੇ ਹੋ ਕਿ ਸਦੀਵ ਸੁਖ ਸਾਨੂੰ ਮਿਲ ਜਾਵੇ, ਅਤੇ ਫਿਰ ਕਹਿੰਦੇ ਭਾਈ ਆਪਣੇ ਨਿੱਜ ਸਰੂਪ ਵਿੱਚ, ਨਿੱਜ ਘਰ ਵਿੱਚ ਪ੍ਰਵੇਸ਼ ਹੋਵੋ। ਉਹ ਕਿਵੇਂ ਹੋਵਾਂਗੇ? ਜਦੋਂ ਅਸੀਂ ਸਤਿਗੁਰੂ ਦਾ ਹੁਕਮ ਮੰਨਾਂਗੇ, ਸਤਿਗੁਰੂ ਦਾ ਹੁਕਮ ਮੰਨ ਕੇ ਸਿੱਖੀ ਨੂੰ ਧਾਰਨ ਕਰਾਂਗੇ, ਪੰਜਾਂ ਕਕਾਰਾਂ ਦੀ ਰਹਿਤ ਰੱਖਾਂਗੇ, ਨਸ਼ਿਆਂ ਦਾ ਤਿਆਗ ਕਰਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਅਤੇ ਫਿਰ ਸਾਨੂੰ ਨਿੱਜ ਸਰੂਪ ਦੀ ਗਿਆਤ ਹੋ ਜਾਵੇਗੀ, ਸਮਝ ਆ ਜਾਵੇਗੀ। ਜਿੰਨੀ ਦੇਰ ਤੱਕ ਭਾਈ ਅਸੀਂ ਇਸ ਘਰ ਵਿੱਚ, ਇਸ ਕਲਾਸ ਵਿੱਚ ਦਾਖਲ ਨਹੀਂ ਨਾ ਹੁੰਦੇ, ਉਨੀ ਦੇਰ ਤੱਕ ਸਬਕ ਸਾਨੂੰ ਮਿਲਣਾ ਹੀ ਨਹੀਂ। ਸਬਕ ਪੜ੍ਹਾਵੇਗਾ ਕੌਣ? ਸਬਕ ਗੁਰੂ ਨੇ ਪੜ੍ਹਾਉਣਾ ਨਾ ਭਾਈ, ਅਤੇ ਗੁਰੂ ਵਾਲੇ ਬਣੇ ਹੀ ਨਹੀਂ। ਨਹੀਂ, ਪਹਿਲਾਂ ਗੁਰੂ ਵਾਲੇ ਬਣੋ। ਮਹਾਰਾਜ ਕਹਿੰਦੇ ਭਾਈ, ਜਿਨ ਤੋਂ ਭੇਜੇ, ਜਿਨ੍ਹਾਂ ਨੇ 84 ਲੱਖ ਜੂਨ ਵਿੱਚੋਂ ਤੁਹਾਨੂੰ ਇਹ ਸੰਸਾਰ ਵਿੱਚ ਭੇਜ ਦਿੱਤਾ ਹੈ, ਇਹ ਉਹਦੀ ਕਿਰਪਾ ਨਾ। ਉਹਦੀ ਕਿਰਪਾ ਤੋਂ ਬਿਨਾਂ ਅਸੀਂ ਆਪਣੀ ਮਰਜ਼ੀ ਨਾਲ ਥੋੜ੍ਹੋ ਆ ਗਏ ਇੱਥੇ। ਨਹੀਂ, ਉਹਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ, ਫਿਰ ਅਸੀਂ ਸੰਸਾਰ ਵਿੱਚ ਆਏ ਹਾਂ। ਅਤੇ ਮਹਾਰਾਜ ਕਹਿੰਦੇ ਉਹੋ ਹੀ ਮਾਲਕ ਹੈ ਜਿਹਨੇ ਸਾਨੂੰ ਇੱਥੇ ਭੇਜਿਆ ਨਾ, ਅਤੇ ਉਹ ਸਾਨੂੰ ਬੁਲਾ ਰਿਹਾ ਹੈ ਕਿ ਤੁਸੀਂ ਆਪਣੇ ਨਿੱਜ ਸਰੂਪ ਘਰ ਵਿੱਚ ਆਉਣਾ ਕਰੋ, ਤਾਂ ਕਿ ਤੁਹਾਨੂੰ ਇਸ ਸੁੱਖ ਦੀ ਪ੍ਰਾਪਤੀ ਹੋ ਸਕੇ ਜਿਹੜਾ ਸਦੀਵੀ ਸੁੱਖ ਹੈ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ।
ਕਹਿੰਦੇ ਭਾਈ, ਜਦੋਂ ਤੁਸੀਂ ਇਸ ਨਿੱਜ ਸਰੂਪ ਨੂੰ ਪਛਾਣ ਲਓਗੇ, ਅਤੇ ਫਿਰ ਆਨੰਦ ਦੇਣ ਵਾਲੇ ਹੈ। ਦੁਨੀਆਂ ਦਾ ਆਨੰਦ ਕਿਉਂ? ਜੈ ਮਹਾਰਾਜ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਗੁਰ ਤੇ ਕਿਰਪਾ ਕਰ ਬਣਵਾਰੀਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜਾ ਦੁਨੀਆਂ ਦਾ ਆਨੰਦ ਹੈ ਨਾ, ਆਪਾਂ ਕਿਸੇ ਦੇ ਮਿਲਣ ਜਾਈਏ ਨਾ ਘਰ, ਜਾਂ ਕੋਈ ਆਪਣੇ ਘਰ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਆ ਜਾਵੇ, ਅਤੇ ਸਭ ਤੋਂ ਪਹਿਲਾਂ ਪੁੱਛਦੇ ਹਾਂ ਹਾਲ ਚਾਲ ਕੀ ਆ ਭਾਈ, ਸੁੱਖ ਸਾਂਦ ਪੁੱਛਦੇ ਹਾਂ, ਅਤੇ ਉਹ ਬਹਿਣ ਸਰ ਤੇ ਕਹੇਗਾ ਸਭ ਸੁੱਖ ਆਨੰਦ ਹੈ। ਉਹ ਆਨੰਦ ਛਿੰਨ ਦੇ ਵਿੱਚ ਦੀ ਜਦੋਂ ਗੱਲਬਾਤ ਕਰਦੇ ਹਾਂ, ਚਾਹ ਪਾਣੀ ਜਲ ਪਾਣੀ ਛਕਦੇ ਹਾਂ, ਅਤੇ ਫਿਰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਫਿਰ ਦੁੱਖ ਹੀ ਦੁੱਖ ਵੀ ਆਹ ਮੇਰੀ ਮਾਤਾ ਬਿਮਾਰ ਹੋ ਗਈ, ਕੁੜੀ ਨੂੰ ਨੌਕਰੀ ਨਹੀਂ ਮਿਲਦੀ, ਮੁੰਡਾ ਨਲਾਇਕ ਨਿਕਲ ਗਿਆ। ਸੋ ਇਹ ਤਾਦਕ ਦੁਨੀਆਂ ਦੇ ਦੁੱਖ ਹੀ ਦੁੱਖ, ਕਿਉਂਕਿ ਅਸੀਂ ਸਹਿਜ ਵਸਤਾ 'ਚ ਆਏ ਹੀ ਨਹੀਂ। ਅਤੇ ਮਹਾਰਾਜ ਕਹਿੰਦੇ ਭਾਈ, ਜਿਹੜਾ ਸਦੀਵੀ ਆਨੰਦ ਹੈ ਨਾ, ਅਸਲ ਆਨੰਦ ਹੈ ਜਿਹੜਾ ਗੁਰੂ ਕੇ ਸਿੱਖਾਂ ਨੇ ਆਨੰਦ ਪ੍ਰਾਪਤ ਕੀਤਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਆਨੰਦ ਵਿਣਸਣ ਵਾਲਾ ਨਹੀਂ। ਦੇਖੋ, ਇਸ ਸਥਾਨ ਤੋਂ ਧੰਨ ਗੁਰੂ ਦਾ ਪਿਆਰਾ ਸਿੱਖ ਭਾਈ ਮੰਝ ਲੱਕੜਾਂ ਲਿਆਉਂਦਾ ਲੰਗਰ ਵਾਸਤੇ, ਅਤੇ ਨਿਤਾ ਪਰਤੀ ਜਾਂਦਾ, ਸਰਦੀ ਹੋਵੇ, ਗਰਮੀ ਹੋਵੇ, ਬਰਸਾਤ ਹੋਵੇ, ਪਰ ਉਹ ਨਿਯਮ ਦੇ ਨਾਲ ਜਾਂਦਾ, ਅਤੇ ਇੱਕ ਦਿਨ ਵਾਪਸ ਆ ਰਿਹਾ ਹੈ। ਰਸਤੇ ਵਿੱਚ ਹਨੇਰੀ ਆ ਗਈ, ਲੱਕੜਾਂ ਦੀ ਭਰੀ ਸਿਰ 'ਤੇ ਚੁੱਕੀ ਹੋਈ ਆ, ਐਸਾ ਹਵਾ ਦਾ ਝੋਲਾ ਆਇਆ, ਇੱਕ ਖੂਹ ਵਿੱਚ ਡਿੱਗ ਪਿਆ। ਪਰ ਭਾਈ ਮੰਝ ਦੇ ਆਨੰਦ ਵਿੱਚ ਫਰਕ ਨਹੀਂ ਪਿਆ, ਲੱਕੜਾਂ ਸਿਰ 'ਤੇ ਨੇ, ਗਲ ਗਲ ਪਾਣੀ ਤੱਕ ਖੜਾ ਹੈ, ਅਤੇ ਉਸ ਗੁਰੂ ਨੂੰ ਆਰਾਧ ਰਿਹਾ ਆਨੰਦ ਦੇ ਨਾਲ। ਨਹੀਂ ਕੋਈ ਲਾਂਭਾ ਦਿੱਤਾ ਕਿ ਮਹਾਰਾਜ ਤੁਹਾਡੇ ਘਰ ਦੀ ਸੇਵਾ ਕਰਦਾ ਤਾਂ ਵੀ ਮੇਰਾ ਆਹ ਹਾਲ, ਅਸੀਂ ਤਾਂ ਝੱਟ ਲਾਂਭਾ ਦੇ ਦਿੰਦੇ ਹਾਂ ਨਾ। ਨਹੀਂ ਭਾਈ, ਆਨੰਦ ਦੇ ਵਿੱਚ ਹੈ। ਅਤੇ ਇੱਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਆਨੰਦ ਨੂੰ, ਸਤਿਗੁਰੂ ਜੀ ਕਿਤੇ ਜਾਣਦੇ ਨਹੀਂ, ਉਹ ਵੀ ਜਾਣਦੇ ਨੇ ਭਾਈ, ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਸਮੇਤ ਛੇਤੀ ਦੇ ਨਾਲ ਉਹ ਜੰਗਲ ਵਿੱਚ ਪਹੁੰਚੇ, ਭਾਈ ਮੰਝ ਨੂੰ ਕੱਢਿਆ ਅਤੇ ਭਾਈ ਮੰਝ ਨੂੰ ਆਵਾਜ਼ਾਂ ਦਿੱਤੀਆਂ ਪਹਿਲਾਂ, ਮੰਝ ਅਸੀਂ ਰੱਸਾ ਵਗਾਉਣ ਲੱਗੇ ਹਾਂ, ਤੂੰ ਲੱਕੜਾਂ ਦੀ ਭਰੀ ਪਰੇ ਸੁਰਦੇ ਅਤੇ ਆਹ ਰੱਸਾ ਫੜ ਕੇ ਬਾਹਰ ਨਿਕਲ। ਨਹੀਂ ਸਤਿਗੁਰੂ ਜੀ, ਮੇਰਾ ਕੀ ਵਿਗੜਨ ਲੱਗਾ, ਮੈਂ ਤਾਂ ਬਾਅਦ ਵਿੱਚ ਵੀ ਆ ਜਾਵਾਂਗਾ, ਲਿਆਓ ਤੁਸੀਂ ਰੱਸਾ ਵਗਾਓ, ਮੈਂ ਪਹਿਲਾਂ ਇਹ ਲੱਕੜਾਂ ਨੂੰ ਰੱਸਾ ਬੰਨਦਾ ਹਾਂ, ਪਹਿਲਾਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਕੱਢ ਲਵੋ। ਧੰਨ ਭਾਈ ਮੰਝ, ਪਹਿਲਾਂ ਲੱਕੜਾਂ ਬਾਹਰ ਕੱਢੀਆਂ ਅਤੇ ਫਿਰ ਭਾਈ ਮੰਝ ਬਾਹਰ ਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ, ਧੰਨ ਹੈ ਭਾਈ ਮੰਝ ਤੋਂ। ਅਤੇ ਭਾਈ ਮੰਝ ਨੂੰ ਪੁੱਛਦੇ ਨੇ ਸਤਿਗੁਰੂ ਪਾਤਸ਼ਾਹ ਜੀ, ਖੁਸ਼ੀਆਂ ਵਿੱਚ ਆ ਕੇ ਪੁੱਛਦੇ ਨੇ, ਭਾਈ ਮੰਝ ਤੇਰੇ ਦਿਲ ਦੀ ਕੋਈ ਇੱਛਾ ਹੈ ਤਾਂ ਦੱਸ। ਭਾਈ ਚੁੱਪ ਹੈ, ਭਾਈ ਮੰਝ ਐਨ ਆਨੰਦ ਵਿੱਚ ਹੈ। ਫਿਰ ਪੁੱਛਿਆ, ਭਾਈ ਮੰਝ ਦੱਸ। ਕਹਿੰਦੇ ਮਹਾਰਾਜ, ਆਪ ਤੇ ਕਰਨ ਕਾਰਨ ਸਮਰੱਥ ਹੋ, ਮੇਰੀ ਤਾਂ ਇੱਕੋ ਹੀ ਬੇਨਤੀ ਹੈ ਕਿ ਕਲਯੁੱਗ ਦੇ ਵਿੱਚ ਸਿੱਖ ਗ੍ਰਹਿਸਤੀਆਂ ਨੇ ਤੁਹਾਡੀ ਸੇਵਾ ਵੀ ਕਰਨੀ ਹੈ, ਤੁਹਾਡਾ ਨਾਮ ਵੀ ਜਪਣਾ ਹੈ, ਮਹਾਰਾਜ ਇਹੋ ਜਿਹੀਆਂ ਪਰਖਾਂ ਗਾਂ ਸਿੱਖਾਂ 'ਤੇ ਨਾ ਪਾਏ। ਕਿੱਡਾ ਸਾਰੇ ਸਿੱਖਾਂ ਬਾਰੇ ਸੋਚਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਨੂੰ ਬਖਸ਼ਿਸ਼ਾਂ ਕੀਤੀਆਂ, ਫਿਰ ਕਿਹਾ ਕਿ ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜੱਗ ਲੰਘਣ ਹਾਰਾ। ਕਹਿੰਦੇ ਇਹਦੀ ਸਿੱਖਿਆ ਲੈ ਕੇ ਜੱਗ ਲੰਘੇਗਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਆਨੰਦ ਮੰਗਲ, ਕਹਿੰਦੇ ਭਾਈ ਜਿਹੜੇ ਆਨੰਦ ਮੰਗਲ ਨੇ ਉਹਨਾਂ ਗੁਣਾਂ ਨੂੰ ਗਾਓਗੇ, ਪਰਮਾਤਮਾ ਦੀ ਸੋਭਾ ਨੂੰ ਗਾਓਗੇ, ਫਿਰ ਆਨੰਦ ਦੇਣ ਵਾਲੇ ਸਦੀਵੀ ਮਨ ਦੇ ਵਿੱਚ ਮੰਗਲ ਖਿੜਨਗੇ।
ਨਿਹਚਲ ਰਾਜ ਕਮਾਓ,
ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤ ਜੀ ਫਰਮਾਉਂਦੇ ਨਾ ਕਿ ਹੁਣ ਤਾਂ ਇਹੋ ਜਿਹਾ ਨਿਹਚਲ ਰਾਜ ਦੀ ਸਥਿਤੀ ਪ੍ਰਾਪਤ ਕਰ ਲਈ ਹੈ ਜਿਹੜਾ ਕਦੇ ਡੋਲੇਗਾ ਨਹੀਂ, ਜਿਹੜਾ ਜਾਏਗਾ ਨਹੀਂ। ਕਹਿੰਦੇ ਭਾਈ ਜਦੋਂ ਤੁਸੀਂ ਆਪਣੇ ਨਿੱਜ ਸਰੂਪ ਵਿੱਚ ਪ੍ਰਵੇਸ਼ ਕਰ ਲਿਆ ਅਤੇ ਇਸ ਮਨ ਰਾਜੇ ਨੂੰ ਕਾਬੂ ਵਿੱਚ ਕਰ ਲਿਆ ਅਤੇ ਫਿਰ ਕਹਿੰਦੇ ਨਿਹਚਲ ਰਾਜ ਆਏ। ਇਹ ਰਾਜ ਜਾਣ ਵਾਲਾ ਨਹੀਂ, ਇਹ ਦੁਨਿਆਵੀ ਰਾਜ ਨਹੀਂ, ਇਹ ਵੋਟਾਂ ਦਾ ਰਾਜ ਨਹੀਂ, ਸਾਧ ਸੰਗਤ ਇਹ ਕਿਸੇ ਇੱਕ ਮੁਲਕ ਦਾ ਰਾਜ ਨਹੀਂ। ਮਹਾਰਾਜ ਕਹਿੰਦੇ ਭਾਈ ਇਹ ਤਾਂ ਸਦੀਵੀ ਆਨੰਦਦਾਇਕ ਰਾਜ ਹੈ ਜਿਹੜਾ ਨਾ ਜਾਣ ਵਾਲਾ, ਜਿਹੜਾ ਉਸ ਸੇਵਕ ਦਾ ਭਗਤ ਦਾ ਸਰੀਰ ਚਲਿਆ ਜਾਵੇਗਾ, ਬਿਨਸ ਜਾਏਗਾ, ਪਰ ਨਿਹਚਲ ਰਾਜ ਨਹੀਂ ਜਾਏਗਾ, ਉਹ ਸਥਿਰ ਰਹੇਗਾ, ਉਹ ਸੱਚਖੰਡ ਰਾਜ ਹਮੇਸ਼ਾ ਵਾਸਤੇ ਸਦੀਵੀ ਵਕਾਲ ਵਾਸਤੇ ਪ੍ਰਾਪਤ ਹੋ ਜਾਵੇਗਾ।
ਤੁਮ ਘਰ ਆਵੋ ਮੇਰੇ ਮੀਤ,
ਮੇਰੇ ਪਿਆਰੇ ਮਿੱਤਰ ਤੂੰ ਆਪਣੇ ਘਰ ਵਿੱਚ ਆਉਣਾ ਕਰੋ, ਦੂਸਰੇ ਘਰਾਂ 'ਚ ਕਿਉਂ ਫਿਰਦੇ ਹਾਂ, ਦੂਸਰੇ ਘਰਾਂ 'ਚ ਨਾ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਂਭਾ ਮਿਲਿਆ ਤਾਂ ਹੀ, ਜੇ ਵਸਤੂ ਘਰ ਵਿੱਚ ਹੋਵੇ ਤਾਂ ਗਵਾਂਢ 'ਚੋਂ ਮੰਗਣ ਚਲੇ ਜਾਓ। ਉਹ ਕਹਿੰਦੇ ਤੁਹਾਡੇ ਘਰ 'ਤੇ ਵਸਤ ਹੈਗੀ ਆ, ਸਾਡੇ ਕਿਉਂ ਮੰਗਣਾ ਆ, ਇਹ ਘਰ ਤਾਂ ਲਵਾ ਲਵ ਪਹਿਲਾਂ ਹੀ ਭਰਿਆ ਹੋਇਆ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਪ੍ਰੇਮ ਨਾਲ ਕਹਿੰਦੇ ਤੁਮ ਘਰ ਆਵੋ ਮੇਰੇ ਮੀਤ, ਇਹ ਮੇਰੇ ਮਿੱਤਰ ਤੂੰ ਨਿੱਜ ਘਰ ਵਿੱਚ ਦੇਖਣਾ ਕਰ, ਨਿੱਜ ਸਰੂਪ ਵਿੱਚ ਆਉਣਾ ਕਰ, ਜਦੋਂ ਤੂੰ ਆਪਣੇ ਆਪ ਨੂੰ ਪਛਾਣ ਲਏਗਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੁੱਢ ਨੂੰ ਪਛਾਣ, ਕਿਉਂਕਿ ਤੂੰ ਤਾਂ ਪਰਮਾਤਮਾ ਦੀ ਜੋਤ ਹੈ, ਇਸ ਵਾਸਤੇ ਤੂੰ ਕਿਉਂ ਡੋਲਦਾ ਫਿਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਕਹਿੰਦੇ ਭਾਈ ਆਵਾਜ਼ ਦਿੰਦੇ, ਕੱਲ੍ਹ ਨੂੰ ਆਪਾਂ ਇਹ ਨਾ ਕਹੀਏ ਸਾਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ, ਸਾਨੂੰ ਸੱਦਿਆ ਹੀ ਨਹੀਂ, ਨਹੀਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੱਦਣ, ਫਿਰ ਬਾਕੀ ਕੀ ਰਹਿ ਗਈ ਭਾਈ। ਤੁਮ ਘਰ ਆਵੋ ਮੇਰੇ ਮੀਤ, ਹੇ ਮੇਰੇ ਮਿੱਤਰ, ਹੇ ਗੁਰਸਿੱਖ, ਹੇ ਪਿਆਰੇ, ਤੁਸੀਂ ਆਪਣੇ ਸਿੱਖੀ ਦੇ ਘਰ ਵਿੱਚ ਆਉਣਾ ਕਰੋ, ਸਿੱਖੀ ਸਰੂਪ ਵਿੱਚ ਆਉਣਾ ਕਰੋ, ਸਿੱਖੀ ਦੇ ਘਰ ਵਿੱਚ, ਕਲਗੀਧਰ ਪਾਤਸ਼ਾਹ ਦੇ ਘਰ ਵਿੱਚ ਆਉਣਾ ਕਰੋ।
ਤੁਮਰੇ ਦੁਖੀ ਹਰ ਆਪ ਨਿਵਾਰੇ,
ਤੇ ਫਿਰ ਕੀ ਹੋਵੇਗਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਫਿਰ ਤੁਮਰੇ ਦੁਖੀ ਕੀ ਹੈ ਭਾਈ, ਜਿੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਆਪ ਹੀ ਨਿਵਿਰਤੀ ਕਰ ਦੇਵੇਗਾ, ਉਹ ਪਰਮਾਤਮਾ ਇੰਨਾ ਸਮਰਥ ਹੈ, ਉਹਦੀ ਸਮਰੱਥਾ ਬਹੁਤ ਵੱਡੀ ਹੈ। ਸਤਿਗੁਰੂ ਜੀ ਕਹਿੰਦੇ ਪ੍ਰਤੱਖ ਵੀ ਜਿਹੜੇ ਦੁਨੀਆਂ ਦੇ ਵਿੱਚ ਜਿਹੜੀਆਂ ਦੁਸ਼ਮਣੀਆਂ ਕੱਢਦੇ ਫਿਰਦੇ ਨੇ ਉਹ ਵੀ ਨਹੀਂ ਰਹਿਣਗੇ, ਉਹ ਵੀ ਸਤਿਗੁਰੂ ਆਪ ਨਿਵਾਰ ਦੇਣਗੇ ਜੇ ਤੂੰ ਆਪਣਾ ਆਪ ਸਮਰਪਿਤ ਕਰ ਦੇਵੇਂ ਗੁਰੂ ਨੂੰ, ਗੁਰਬਾਣੀ ਨੂੰ, ਨਾਮ ਨੂੰ, ਸੇਵਾ ਨੂੰ, ਸਿਮਰਨ ਨੂੰ। ਅਤੇ ਫਿਰ ਕਹਿੰਦੇ ਭਾਈ ਜੇ ਕੋ ਸਰ ਸੰਧਾ ਸੰ ਜਾਣੀ ਉੱਪਰ ਫਿਰ ਉਲਟੋ ਤਿਸਾ ਲਗਾਵੈ ਗੋ। ਕਹਿੰਦੇ ਜੇ ਕੋਈ ਪ੍ਰਭੂ ਦੇ ਪਿਆਰਿਆਂ ਦੇ ਉੱਪਰ ਤੀਰ ਸਿਣਦਾ ਨਾ ਅਤੇ ਉਹ ਆਕਾਸ਼ ਤੋਂ ਹੋ ਕੇ ਮੁੜ ਕੇ ਉਸੇ ਦੇ ਵੱਜਦੇ ਨੇ। ਉਹਦੇ ਵਾਸਤੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਖੜਾ ਰਸਤਾ ਖੜਾ ਹੋ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਤੇਰੇ ਜਿਹੜੇ ਦੁਖੀ ਨੇ, ਕਾਮ ਕ੍ਰੋਧ ਲੋਭ ਹੰਕਾਰ ਅਤੇ ਪ੍ਰਤੱਖ ਦੁਸ਼ਮਣ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਹੀ ਨਿਵਾਰ ਦਿਆਂਗੇ, ਆਪੇ ਉਹਨਾਂ ਨੂੰ ਖਤਮ ਕਰ ਦਿਆਂਗੇ, ਨਿਵਿਰਤੀ ਕਰ ਦਿਆਂਗੇ।
ਅਪਦਾ ਭਈ ਬਤੀਤ,
ਜਿਹੜਾ ਤੈਨੂੰ ਦੁੱਖ ਸੀ ਨਾ, ਮਨ ਨਹੀਂ ਟਿਕਦਾ, ਕਾਮ ਕ੍ਰੋਧ ਮੇਰਾ ਖਹਿੜਾ ਨਹੀਂ ਛੱਡਦਾ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਵਹਿੰਦਾ ਜਾਈਂ, ਜਦੋਂ ਤੂੰ ਆ ਕੇ ਸ਼ਰਨ ਵਿੱਚ ਪਿਆ, ਪ੍ਰਭੂ ਦਾ ਆਸਰਾ ਲਿਆ, ਨਾਮ ਬਾਣੀ ਨਾਲ ਜੁੜਿਆ, ਤੂੰ ਵਾਹਿਗੁਰੂ ਦਾ ਕੀਤਾ ਸਿਮਰਨ, ਅਤੇ ਫਿਰ ਕੀ ਹੋਵੇਗਾ। ਮਹਾਰਾਜ ਕਹਿੰਦੇ ਮੋਹ ਮਲ ਵਸ ਕੀਓ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ। ਕਹਿੰਦੇ ਇਹਨਾਂ ਦੀ ਇਹ ਹਾਲਤ ਕਰ ਦਿਆਂਗੇ ਵਿਹਦਾ ਜਾਈ ਤੂੰ, ਪਰ ਤੂੰ ਸ਼ਰਨ ਵਿੱਚ ਤਾਂ, ਤੂੰ ਤਾਂ ਮੈਂ ਵਿੱਚ ਬੈਠਾ, ਵੀ ਮੈਂ ਹੀ ਸਭ ਕੁਝ ਕਰਦਾ, ਮੇਰਾ ਹੀ ਸਾਰਾ ਜਗਤ ਠੱਲਿਆ ਹੋਇਆ। ਨਹੀਂ ਭਾਈ, ਤੂੰ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਕਰ, ਅਤੇ ਫਿਰ ਸਾਰੀ ਤੇਰੀ ਬਿਰਤਾ ਹੈ। ਜਿਹੜਾ ਕਹਿੰਦਾ ਮਨ ਨਹੀਂ ਟਿਕਦਾ, ਮਨ ਮੇਰਾ ਸਿਮਰਨ ਵਿੱਚ ਲੱਗਦਾ ਨਹੀਂ, ਮਹਾਰਾਜ ਕਹਿੰਦੇ ਐਸੀ ਕਿਰਪਾ ਹੋਊਗੀ, ਇਹ ਸਾਰੀਆਂ ਔਕੜਾਂ ਤੇਰੀਆਂ, ਸਾਰੇ ਦੁੱਖ ਨੇ, ਇਹ ਬਤੀਤ ਖਤਮ ਕਰ ਦਿਆਂਗੇ ਤੇਰੇ, ਇਹ ਤੇਰੀ ਔਕੜ ਕੋਈ ਵੀ ਨਹੀਂ ਰਹੇਗੀ। ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ,
ਉਹ ਐਸਾ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੀ ਸ਼ਰਨ ਵਿੱਚ ਆਵਾਂਗੇ ਨਾ, ਉਹ ਭਾਈ ਦੁਨੀਆਂ ਵਿੱਚ ਪ੍ਰਗਟ ਕਰ ਦੇਵੇਗਾ, ਕੋਈ ਰੋਕ ਨਹੀਂ ਸਕੇਗਾ। ਇੱਥੇ ਤਾਂ ਆਪਾਂ ਭਾਨੀ ਮਾਰ ਦਿੰਦੇ ਹਾਂ ਨਾ, ਵੀ ਫਲਾਣੇ ਨੂੰ ਚੇਅਰਮੈਨ ਨੇ ਦਿੱਤੀ ਤਾਂ ਜੀ ਤੁਹਾਡੀਆਂ ਵੋਟਾਂ ਟੁੱਟ ਜਾਣਗੀਆਂ, ਫਲਾਣੇ ਨੂੰ ਟਿਕਟ ਦੇ ਦਿੱਤੀ ਤਾਂ ਇਹ ਹਾਰ ਜਾਊਗਾ, ਤੁਹਾਡੀ ਕੁਆਲਿਟੀ ਦੀ ਹਾਰ ਹੋ ਜੂ, ਭਾਨੀ ਮਾਰਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਫਰਮਾਉਂਦੇ ਨੇ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ, ਕੋਈ ਨਹੀਂ ਮੇਟ ਸਕਦਾ। ਕੋਈ ਜ਼ੋਰ ਲਾ ਲਵੇ, ਕੋਈ ਉਹਨਾਂ ਦਾ ਵਿਰੋਧ ਕਰ ਲਵੇ, ਨਿੰਦਾ ਕਰ ਲਵੇ, ਅਤੇ ਭਗਤ ਕਬੀਰ ਜੀ ਖੁਸ਼ ਹੁੰਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੀ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਉਹਨਾਂ ਨੂੰ ਕੀ ਪਰਵਾਹ ਭਾਈ, ਤਾਂ ਕੋ ਕਹੋ ਪਰਵਾਹ ਕਾਹੂ ਕਿ ਜੇ ਗੋਪਾਲ ਸੁਹਾਏ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਸਤਿਗੁਰੂ ਪਾਤਸ਼ਾਹ ਜੀ ਆਪ ਦੁਨੀਆਂ ਦੇ ਵਿੱਚ ਪ੍ਰਗਟ ਕਰ ਦੇਵੇਗਾ, ਕਿਸੇ ਪ੍ਰਕਾਰ ਦਾ ਬੰਧਨ ਨਹੀਂ ਰਹਿ ਜਾਵੇਗਾ। ਪ੍ਰਗਟ ਕੀ ਪ੍ਰਭ ਕਰਨੇ ਹਾਰੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਦੁਨੀਆਂ ਵਿੱਚ ਪ੍ਰਗਟ ਕਰ ਦੇਣਾ। ਅਤੇ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ ਨਾ ਕਿ ਭਾਈ ਭਾਵੇਂ ਕੋਈ ਅੰਦਰ ਬਹਿ ਕੇ ਭੋਰੇ ਪੱਟ ਕੇ ਗੁਫਾ ਬਣਾ ਕੇ ਪਰਮਾਤਮਾ ਦਾ ਨਾਮ ਜਪ ਲਵੇ, ਭਉ ਭਗਤੀ ਪਰਮਾਤਮਾ ਨਾਲ ਇੱਕ ਮਿਕ ਹੋਣ ਦਾ ਯਤਨ ਕਰੇ, ਅਤੇ ਉਹਦੀ ਕੀਤੀ ਹੋਈ ਭਗਤੀ ਛੁਪੀ ਨਹੀਂ ਰਹਿੰਦੀ, ਅੰਦਰ ਕਮਾਉਣਾ ਸਰ ਪਰ ਉਗੜਾ ਹੈ, ਭਾਵੇਂ ਬਹਿ ਕੋ ਧਰਤੀ ਵਿੱਚ ਕਮਾਈ। ਅਤੇ ਇਹਦੇ ਵਿਪਰੀਤ ਵੀ ਆ, ਜੇ ਕੋਈ ਅਡੰਬਰ ਕਰੇ, ਗੁਫਾ ਬਣਾ ਬਣਾ ਕੇ ਬਵੇ ਕਿ ਇਹ ਮੇਰੀ ਗੁਫਾ ਹੈ, ਅਤੇ ਗੁਫਾ ਦੇ ਅੰਦਰ ਭਉ ਭਗਤੀ ਨਾ ਕਰੇ, ਵਿਵਚਾਰੀ ਹੋ ਕੇ ਕਰਮ ਭੋਗੇ, ਉਹ ਵੀ ਦੁਨੀਆਂ ਵਿੱਚ ਪ੍ਰਗਟ ਹੋ ਜਾਂਦੇ, ਉਹ ਵੀ ਛੁਪੇ ਨਹੀਂ ਰਹਿੰਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਆ, ਪਰ ਜਿਹੜੇ ਪਰਮਾਤਮਾ ਦੇ ਨਾਮ ਜਪਣ ਵਾਲੇ ਗੁਰੂ ਕੇ ਪਿਆਰੇ ਨੇ, ਗੁਰੂ ਕੇ ਸ਼ਰਧਾਲੂ ਸਿੱਖ ਨੇ, ਸੇਵਾਦਾਰ ਨੇ, ਸੰਤ ਭਗਤ ਨੇ, ਸਤਿਗੁਰੂ ਜੀ ਉਹਨਾਂ ਪ੍ਰਥਾਏ ਕਹਿੰਦੇ ਨੇ ਕਿ ਉਹ ਦੁਨੀਆਂ ਵਿੱਚ ਪ੍ਰਗਟ ਹੋ ਜਾਂਦੇ ਸੰਸਾਰ ਵਿੱਚ।
ਨਾਸਨ ਭਾਜਨ ਥਾਕੇ,
ਫਿਰ ਉਹਨਾਂ ਦਾ ਦੁਨੀਆਂ ਜੂਨਾਂ ਵਿੱਚ ਪੈ ਕੇ ਨੱਸਣਾ ਭੱਜਣਾ, ਨੱਸਣਾ ਹੁੰਦਾ ਹੈ ਕਿਸੇ ਤੋਂ ਚੋਰੀ ਛਿੱਪੇ ਭੱਜਣਾ, ਅਤੇ ਭੱਜਣਾ ਹੁੰਦਾ ਪ੍ਰਤੱਖ ਦੌੜ ਲਾਉਣੀ। ਕਹਿੰਦੇ ਭਾਈ ਜਿਹੜਾ ਅਸੀਂ ਜਮਨ ਤੋਂ, ਕਾਲ ਤੋਂ, ਮੌਤ ਤੋਂ ਡਰਦੇ ਸੀ ਨਾ, ਅਤੇ ਕਹਿੰਦੇ ਇਹ ਨੱਸਣ ਭੱਜਣ ਜਿਹੜਾ ਸੰਸਾਰ ਦਾ ਬਣਿਆ ਸੀ, ਆਉਣ ਜਾਣ 84 ਲੱਖ ਜੂਨ ਦੇ ਵਿੱਚ ਦੌੜਨ ਦਾ ਜਿਹੜਾ ਸਾਡਾ ਇੱਕ ਕਰਮ ਬਣਿਆ ਹੋਇਆ ਸੀ, ਮਹਾਰਾਜ ਕਹਿੰਦੇ ਭਾਈ ਜਦੋਂ ਦੁਨੀਆਂ ਵਿੱਚ ਪ੍ਰਗਟ ਕੀਤਾ, ਅਕਾਲ ਪੁਰਖ ਵਾਹਿਗੁਰੂ ਨੇ ਜੈ ਜੈਕਾਰ ਕਰਵਾਈ, ਅਤੇ ਫਿਰ ਇਹ ਜੰਮਣ ਮਰਨ ਦਾ ਸਾਰਾ ਹੀ ਗੇੜ ਖਤਮ ਹੋ ਜਾਵੇਗਾ, ਨਸਣ ਭੱਜਣ ਖਤਮ ਕਰ ਦੇਣਗੇ ਸਤਿਗੁਰੂ ਪਾਤਸ਼ਾਹ ਜੀ।
ਘਰ ਮੰਗਲ ਵਾਜੇ ਹੈ ਨਿਤ ਵਾਜੇ,
ਫਿਰ ਆਪਣੇ ਅੰਦਰ ਹੀ ਅਨਹਦ ਵਾਜੇ ਵੱਜਣਗੇ, ਆਨੰਦ ਹੀ ਆਨੰਦ ਮਨ ਵਿੱਚ ਆਵੇਗਾ, अपने घर स्वरूप महाराज सच्चे पातशाह जी कहिंदे अठे पहर परमात्मा दे नाम दा ही सिमरन सुनेगा, क्योंकि जिहड़ा बोल है ना, जिहड़ा शब्द है, जे असी ये समझते हैं घट घट में हरजू बसा सतगुरु की बाणी का हुक्म है, तो फिर जिहड़ा भी कोई पंछी बोलता है, कोई मशीन बोलती है, कोई गड्डिया के हॉर्न वजते हैं, कोई दुनिया के करलाहट पै रही है, पर जिहड़े प्रभु के प्यारे भगत ने उन्होंने ये करलाहट नहीं सुनती। उन्होंने की सुनता भाई, क्योंकि हर आवाज़ के परमात्मा की आवाज़ है, उन्होंने वो आवाज़ सुनती है। इस वास्ते उन्होंने घर अंदर हिरदे दे विच हमेशा ही आनंद सहित मंगल बने हुए हैं। जो बोलत है मृगमीन पखेरू सोहर बिन जापत है नहीं होर, सतगुरु पातशाह जी दे प्यारे फिर ये बोलते बदलों की गरज हुंदी आ, मोर बोलते आ, पपीहे बोलते आ, चातरक मोर बोलत दिन राती सुन कण हर की कोर, पर उन्हां नूं सुनदा भी मोर बोल रहे ने, पपीहे बोल रहे ने, नहीं उन्होंने तो वाहिगुरु का नाम सुनता है। इस वास्ते उन्होंने हिरदे विच अंध मंगल परमात्मा दे नाम दे ही वाजे वाजदे हन।
अपना खसम निवाजे,
क्योंकि अपने खसम मालक ने सतगुरु ने उस पार ब्रह्म वाहिगुरु ने उन्होंने आप नवाजिया होया है, आप बख्शिया होया है, आप उन्होंने हिरदे विच नाम स्थित किया होया है, आप अपनी शरण में जोड़िया होया है।
अस्थिर रहो डोलो मत कबहू,
सतगुरु जी कहिंदे भाई जे ये अवस्था बन जावे, सतगुरु जी कर दे ने रहमत, परमात्मा दा नाम हिरदे विच वस जावे, चल पवे, अनद धुनी सुन लग पावे, फिर भी अहंकार नहीं करना, फिर अस्थिर रहो डोलो मत कबहू, कहिंदे फिर भी भाई इस मन नू सतगुरु के चरणों नाल गुरु की बाणी नाल परमात्मा दे नाम नाल स्थिर करके रखी, जोड़ के रखी, वेखी कितने डोल जा भी मेरा कीता होया, मेरे वर्गा कोई नहीं, जो अवस्था मेरी बन गई किसी की बन नहीं सकती, कितने मैं विच ना आ जावी, महाराज कहिंदे इत्थे ना डोल जाई, वेखी भाई जिथों तैनू दात मिली है उस दात दे नाल हमेशा जुड़िया रही, तो उद्यम करी चली, ता जिंदगी तेरा उद्यम रहना चाहिए कि असी परमात्मा का सिमरन करना है, सिमरन कराना है, उस वाहिगुरु की दात को सामभ के रखना है। कहिंदे डोली ना भाई, इस परमात्मा के नाम नाल जुड़िया रही।
गुरु का बचन आधार,
ये गुरु का बचन है, गुरु की बाणी, बाणी गुरु, गुरु है बाणी, विच बाणी अमृत सारे, गुरबाणी कह सेवक जन माना, प्रतख गुरु निस्तारे, जिहड़ी गुरु की बाणी है भाई। महाराज सच्चे पातशाह जी कहिंदे केवल एक बाणी है, दुनिया दे विच होर कोई साधन ही नहीं, क्योंकि जिहड़ा चिंता रोग है ना, चिंता रोग साडे मन दा रोग है, मन मानसिक रोग है, ये शरीर दा रोग नहीं, पर इहदा शरीर दे असर बड़ा भैड़ा हुंदा है। इस वास्ते सतगुरु ने साडे वास्ते पहला ही दवाई बना के रखी। अज किसी नूं पुछो भाई तू क्यों कमजोर जिहा हो गया, बस जी मन च टेंशन रहिंदी है, चिंता रहिंदी है, कोई दवाई लई, दवाई है ही कोई नहीं भाई, कादी दवाई लएगा, डॉक्टर कोले जाओगे कहिंदे लाओ तुहानूं नींद दी दवाई दे दिंदे, नींद चंगी आ जाऊ, दो दिन चंगे लंघ जाणगे, रात नूं सौवोंगे फिर सवेरे फिर चिंता। चिंता किवें मिटे, चिंता दा कोई कैप्सूल है, कोई इंजैक्शन है, कोई मेडिसिन है, कोई नहीं हैगा, पर की है चिंता का इलाज की है? महाराज सच्चे पातशाह जी कहिंदे गुरु के सिखो तुसी इलाज लभदे फिरदे हो, तुर की बाणी आई तिन सगली चिंत मिटाई। ये तुर की बाणी कहदे लई आई है? पर आपां ते बाणी पढ़दे नहीं, जे बाणी नाल जुड़ांगे चिंता नेड़े भी नहीं आ सकती। सो महाराज सच्चे पातशाह जी कृपा कर रहे हैं कि भाई सतगुरु पातशाह जी ऐसी रहमत हुंदी है, क्योंकि महाराज सच्चे पातशाह जी का आधार की दा, परमात्मा के नाम का आधार, गुर के बचन आधार, गुरु की बाणी का आधार मनो, कि सानू केवल परमात्मा के नाम का आसरा है, बाणी का आसरा है। सतगुरु जी कहिंदे भाई जे तुसी इस बचन गुर के बचन, क्योंकि गुर के बचन बसा जी नाले, जल नहीं डूबै, तस्कर नहीं लेवै, पाहे न साका जाले, इथों तक तो बचन कह दते महाराज ने, कि जे गुरु का वचन तेरे हिरदे च वसदा है तैनू अग नहीं साड़ सकदी, पानी नहीं डोब सकता। प्रतख सखजा ने भाई इत्थे बाबा विधि चंद जी ਆ ਪੱਟੀ ਦੇ ਇਲਾਕੇ ਆਪਣੇ ਨੇੜੇ ਮਜਦੇ ਪੱਠ 'ਚ ਨਹੀਂ ਬਹਿ ਗਏ ਸੀ, ਪਰ ਮਨ ਵਿੱਚ ਸ਼ਬਦ ਸੀ, ਉਹਨੂੰ ਭਰੋਸਾ ਸੀ। ਭਗਤ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਨਹੀਂ ਸੁੱਟਿਆ, ਪਰ ਮਨ ਵਿੱਚ ਭਰੋਸਾ ਸੀ ਕਿ ਪਰਮਾਤਮਾ ਰੱਖਣ ਵਾਲਾ ਮੈਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਕੀ ਬਾਣੀ ਨੂੰ ਆਧਾਰ ਬਣਾ ਕੇ, ਆਸਰਾ ਬਣਾ ਕੇ ਰੱਖੋ ਜੀ।
ਜੈ ਜੈਕਾਰ ਸਗਲ ਭੂ ਮੰਡਲ।
ਜਦੋਂ ਅਸੀਂ ਪਰਮਾਤਮਾ ਜਿਹੜਾ ਦੁਨੀਆਂ ਦੇ ਉੱਪਰ ਜਿਸਦੀ ਜੈ ਜੈਕਾਰ ਹੈ, ਜੇ ਅਸੀਂ ਉਸ ਦਾ ਨਾਮ ਜਪਾਂਗੇ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਜਦੋਂ ਉਸ ਨੂੰ ਭਾ ਜਾਵਾਂਗੇ ਨਾ ਕਿ ਇਹ ਮੇਰੀ ਵਡਿਆਈ ਕਰਦਾ, ਪਰਮਾਤਮਾ ਦੀ ਵਡਿਆਈ ਕਰਦਾ ਹੈ, ਅਤੇ ਪਰਮਾਤਮਾ ਉਲਟਾ ਫਿਰ ਉਸ ਦੀ ਵਡਿਆਈ ਕਰਾ ਦਿੰਦਾ, ਦੁਨੀਆਂ 'ਚ ਜੈ ਜੈਕਾਰ ਕਰਾ ਦਿੰਦਾ। ਹਜ਼ੂਰ ਫਰਮਾਉਂਦੇ ਨੇ, ਜੈ ਜੈਕਾਰ ਸਗਲ ਭੂ ਮੰਡਲ, ਸਾਰੀ ਧਰਤੀ ਦੇ ਉੱਪਰ ਉਸ ਪ੍ਰਭੂ ਦੇ ਪਿਆਰਿਆਂ ਦੀ ਜੈ ਜੈਕਾਰ ਹੋ ਜਾਂਦੀ। ਅੱਜ ਤੱਕ ਦੇਖੋ, ਸੈਂਕੜੇ ਸਾਲ ਬੀਤ ਗਏ, ਸਦੀਆਂ ਬੀਤ ਗਈਆਂ, ਅੱਜ ਭਗਤ ਨਾਮਦੇਵ ਦੀ ਜੈ ਜੈਕਾਰ, ਅੱਜ ਭਗਤ ਰਵਿਦਾਸ ਜੀ ਦੀ ਜੈ ਜੈਕਾਰ, ਭਗਤ ਸੈਨ ਜੀ ਦੀ ਜੈ ਜੈਕਾਰ, ਭਗਤ ਕਬੀਰ ਜੀ ਦੀ ਜੈ ਜੈਕਾਰ, ਕਿਉਂਕਿ ਨਾਮ ਜਪਿਆ, ਉਹਨਾਂ ਦਾ ਸਰੂਪ ਹੀ ਬਣ ਗਿਆ। ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖਿਆ ਸਮਾਏ, ਉਹ ਤਾਂ ਸਮਾ ਗਏ ਵਿੱਚ ਹੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੁਨੀਆਂ ਵਿੱਚ ਸਾਰੇ ਭੂਮੰਡਲਾਂ ਦੇ ਵਿੱਚ ਜੈ ਜੈਕਾਰ ਕਰਵਾ ਦਿੰਦਾ ਹੈ।
ਮੁਖ ਉਜਲ ਦਰਬਾਰ,
ਦੁਨੀਆਂ ਦੇ ਵਿੱਚ ਉਜਲੇ ਮੁਖ ਕਰ ਦਿੰਦਾ ਸਤਿਗੁਰੂ ਜੀ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਜਿਨ ਕੇ ਜੀ ਤਨਹੀ ਫੇਰੇ,
ਕਹਿੰਦੇ ਭਾਈ ਜਿਹਨੇ ਇਹ ਜੀਵ ਆਤਮਾ ਪੈਦਾ ਕੀਤੀ, ਸੰਸਾਰ ਵਿੱਚ ਭੇਜਿਆ ਸਾਨੂੰ, ਉਹਨੇ ਫੇਰ ਕੇ ਸਾਨੂੰ ਆਪਣੇ ਨਾਲ ਜੋੜ ਲਿਆ।
ਆਪੇ ਭਇਆ ਸਹਾਈ,
ਉਹ ਤੋਂ ਬਿਨਾਂ ਕੋਈ ਸਹਾਇਤਾ ਕਰਨ ਵਾਲਾ ਨਹੀਂ। ਮਨੁੱਖ ਆਪਣੇ ਨਾਲ ਜੁੜ ਕੇ, ਉਹ ਤੋਂ ਵਿਛੜ ਕੇ, ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਨਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਤੇ ਆਪਦੇ ਕਰਮਾਂ ਕਰਕੇ ਵਿਛੜ ਗਏ ਸੀ, ਤੇ ਮਹਾਰਾਜ ਨੇ ਜਿਨ੍ਹਾਂ ਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਸੀ, ਤੇ ਉਹਨੇ ਆਪੇ ਹੀ ਸਹਾਇਤਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ।
ਅਚਰਜ ਕੀਆ ਕਰਨਾ ਹਾਰ,
ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਅਚਰਜਤਾ ਕਰ ਦਿੱਤੀ, ਕਿਉਂਕਿ ਉਹਦੇ ਵਾਸਤੇ ਤਾਂ ਅਚਰਜਤਾ ਹੈ ਨਹੀਂ, ਉਹ ਤੇ ਜੋ ਮਨ ਚਾਹਵੇ ਕਰ ਸਕਦਾ ਹੈ। ਇਸ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਐਸੀ ਰਹਿਮਤ ਕਰ ਦਿੱਤੀ ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਸੀ। ਅਸੀਂ ਆਪਣੇ ਕਰਮਾਂ ਕਰਕੇ, ਆਪਣੀਆਂ ਜੋਤੀਆਂ ਕਰਕੇ, ਆਪਣੀ ਸਾਧਨਾ ਕਰਕੇ ਨਹੀਂ ਸੀ ਨਾ ਪ੍ਰਾਪਤੀ ਕਰ ਸਕਦੇ। ਇਹ ਅਕਾਲ ਪੁਰਖ ਵਾਹਿਗੁਰੂ ਰਹਿਮਤ ਕਰ ਦਿੱਤੀ, ਸਾਨੂੰ ਪਰਮਾਤਮਾ ਦਾ ਨਾਮ ਦੇ ਕੇ ਆਪਣੇ ਵਿੱਚ ਭੇਦ ਕਰ ਲਿਆ।
ਨਾਨਕ ਸੱਚ ਵਡਿਆਈ,
ਇਹ ਸੱਚੀ ਵਡਿਆਈ ਹੈ ਭਾਈ, ਉਹਦੀ ਦੁਨੀਆਂ ਦੇ ਉੱਪਰ ਸਦੀਵ ਸੱਚੀ ਵਡਿਆਈ ਰਹੇਗੀ, ਕਿਤੇ ਵਿਣਸਣ ਵਾਲੀ ਨਹੀਂ। ਇਹ ਨਹੀਂ ਕਿ ਅੱਜ ਉਹਦੀ ਵਡਿਆਈ ਜੈ ਜੈਕਾਰ ਹੋ ਰਹੀ ਹੈ, ਦੁਨੀਆਂ ਸਲਾਮਾਂ ਕਰ ਰਹੀ ਹੈ, ਉਹਦੇ ਵਾਸਤੇ ਝੰਡੀਆਂ ਲਾ ਰਹੀ ਹੈ, ਉਹਦੇ ਵਾਸਤੇ ਵੱਡੇ ਵੱਡੇ ਪ੍ਰੋਗਰਾਮ ਰਚ ਰਹੀ, ਅਤੇ ਕੱਲ੍ਹ ਨੂੰ ਉਹਦੀ ਬਦਨਾਮੀ ਹੋ ਜੂ। ਨਹੀਂ ਭਾਈ, ਇਹ ਤਾਂ ਸੱਚੀ ਵਡਿਆਈ ਹੈ, ਇਹ ਤਾਂ ਹਮੇਸ਼ਾ ਰਹਿਣ ਵਾਲੀ ਹੈ, ਇਹ ਤਾਂ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੱਚੀ ਵਡਿਆਈ ਰਹਿਣ ਵਾਲੀ ਹੈ। ਆਓ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਆਪਾਂ ਨੂੰ ਅੱਜ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ 12 ਮਾਹਾਂ ਦੀ ਜੋ ਮਹੀਨੇ ਦੀ ਕਥਾ ਹੈ, ਉਹ ਕੁਝ ਸਮੇਂ ਲਈ ਆਪਾਂ ਸਰਵਣ ਕਰੀਏ। ਇਹ ਉਹ ਸਥਾਨ ਹੈ ਜਿੱਥੇ ਆਪ ਸਜੇ ਹੋ, ਇੱਥੇ ਆਪ ਪੰਚਮ ਪਾਤਸ਼ਾਹ ਜੀ ਆਪ ਸਜੇ ਨੇ। ਸਾਧ ਸਿੰਘ ਜੀ, ਇੱਥੇ ਗੁਰੂ ਕੇ ਪਿਆਰੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਪ੍ਰਾਣਾ ਜੀ, ਮਾਤਾ ਸੇਵੀ ਜੀ, ਭਾਈ ਲੰਗਾਹਾ ਜੀ, ਬੇਅੰਤ ਗੁਰੂ ਕੇ ਸਿੱਖ ਇੱਥੇ ਬੈਠੇ ਨੇ, ਅਤੇ ਭਾਈ ਸਾਲੋ ਜੀ, ਭਾਈ ਬਹਿਲੋ ਜੀ, ਉਹ ਬੇਨਤੀਆਂ ਕਰ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ, ਆਪ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਮਹੀਨੇ ਦਾ ਉਪਦੇਸ਼ ਦੇਣ ਵਾਸਤੇ ਕਿਸੇ ਪੰਡਿਤ ਦੀ ਲੋੜ ਨਾ ਰਹੇ। ਮਹਾਰਾਜ ਆਪ ਨੇ ਤੁਰਕੀ ਬਾਣੀ ਰਚੀ ਜੀਵਾਂ ਦੇ ਕਲਿਆਣ ਵਾਸਤੇ, ਅਤੇ ਹੁਣ ਅਸੀਂ ਮਹੀਨੇ ਦਾ ਉਪਦੇਸ਼ ਲੈਣ ਵਾਸਤੇ ਪੰਡਿਤਾਂ ਦੇ ਮਗਰ ਫਿਰਾਂਗੇ। ਮਹਾਰਾਜ ਕਹਿੰਦੇ, ਲਓ ਭਾਈ, ਅੱਜ ਅਸੀਂ ਸਾਰੇ ਗੁਰਸਿੱਖਾਂ ਵਾਸਤੇ 12 ਮਹੀਨਿਆਂ ਦਾ ਉਪਦੇਸ਼ ਬਖਸ਼ ਦਿੰਦੇ ਹਾਂ। ਜਦੋਂ ਆਪਾਂ ਮੰਜੀ ਸਾਹਿਬ ਹਾਲ ਦੇ ਵਿੱਚ ਅੰਦਰ ਆਉਂਦੇ ਹਾਂ ਨਾ, ਅਤੇ ਆਉਂਦਿਆਂ ਨੂੰ ਸੱਜੇ ਪਾਸੇ ਜਿਹੜਾ ਛੋਟਾ ਜਿਹਾ ਮੰਜੀ ਸਾਹਿਬ ਬਣਿਆ ਹੈ, ਨਿਸ਼ਾਨ ਸਾਹਿਬ ਨਾਲ ਲੱਗਾ ਹੋਇਆ ਹੈ, ਅਸਲ ਵਿੱਚ ਇਹ ਮੰਜੀ ਸਾਹਿਬ ਨਾਂ ਹੀ ਤਾਂ ਪਿਆ, ਇਹ ਉਸ ਮੰਜੀ ਸਾਹਿਬ ਦੇ ਵਿੱਚ ਸੱਜ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਤੁਰਕੀ ਬਾਣੀ ਦਾ ਉਚਾਰਨ ਕੀਤਾ ਸੀ, ਗੁਰਸਿੱਖਾਂ ਦੀ ਬੇਨਤੀ ਮੰਨ ਕੇ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੀਆਂ ਕੀਤੀਆਂ ਹਨ। ਸੋ ਆਓ, ਅੱਜ ਅੱਸੂ ਦਾ ਮਹੀਨਾ ਚੜ੍ਹਿਆ ਹੈ, ਸਤਿਗੁਰੂ ਜੀ ਰਹਿਮਤ ਕਰਨ, ਅੱਸੂ ਦਾ ਮਹੀਨਾ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਨਾਲ ਜੁੜਨ ਦਾ ਸੁਭਾਗ ਬਣੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਅਸੂ ਦੇ ਮਹੀਨੇ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਅਸੁਨ ਪ੍ਰੇਮ ਉਮਾਹੜਾ,
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਅਸੂ ਦਾ ਮਹੀਨਾ ਹੈ, ਅਸੁਨ ਨਾਮ ਹੁੰਦਾ ਸੁਨ, ਸੁਨ ਦਾ ਇਹ ਪਰਮਾਤਮਾ ਦੀ ਬਾਣੀ ਸੁਣਨ ਦਾ, ਨਾਮ ਸੁਣਨ ਦਾ, ਪਾਉ ਭਗਤੀ ਦੀ ਵਾਰਤਾ ਸੁਣਨ ਦਾ ਇਹ ਮਹੀਨਾ ਚੜ੍ਹਿਆ ਅਤੇ ਇਹਦੇ ਵਿੱਚ ਕੀ ਹੋਵੇਗਾ, ਫਿਰ ਉਮਾਹ ਪੈਦਾ ਹੋਵੇਗਾ। ਅਸਨ ਪ੍ਰੇਮ ਉਮਾਹੜਾ, ਇੱਕ ਉਮਾਹ ਜਿਵੇਂ ਪੂਰੀ ਛੱਲ ਆ ਜਾਵੇ ਨਾ, ਜਿਵੇਂ ਹੜ੍ਹ ਆਉਂਦਾ ਹੈ, ਕਹਿੰਦੇ ਭਾਈ ਗੁਰਸਿੱਖਾਂ ਦੇ ਮਨ ਵਿੱਚ ਹੜ੍ਹ ਆ ਜਾਵੇਗਾ। ਪ੍ਰੇਮ ਬੜੇ ਕਿਸਮ ਦਾ, ਸਮਾਂ ਥੋੜ੍ਹਾ, ਮੈਂ ਦਾਸ ਸੰਖੇਪ ਵਿੱਚ ਹੀ ਬੇਨਤੀ ਕਰੇਗਾ। ਜਿਵੇਂ ਪਿਤਾ ਪੁੱਤਰ ਦਾ ਪ੍ਰੇਮ ਹੈ, ਹਮ ਬਾਲਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਈ, ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ, ਪਤੀ ਪਤਨੀ ਦਾ ਪ੍ਰੇਮ ਹੈ, ਮਾਂ ਪੁੱਤਰ ਦਾ ਪ੍ਰੇਮ ਹੈ, ਇਸੇ ਤਰ੍ਹਾਂ ਗੁਰੂ ਚੇਲੇ ਦਾ ਪ੍ਰੇਮ ਹੈ। ਪ੍ਰੇਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਦੇ ਦੁਨਿਆਵੀ ਪ੍ਰੇਮ ਵੀ ਦੱਸੇ, ਐਸਕ ਮਸੂਕੀਆਂ ਦੇ ਪ੍ਰੇਮ ਵੀ ਭਾਈ ਗੁਰਦਾਸ ਜੀ ਨੇ ਲਿਖੇ, ਪਰ ਸਦੀਵੀ ਪ੍ਰੇਮ ਕੀ ਹੈ, ਪ੍ਰੇਮ ਕੀ ਚੀਜ਼ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਉਹ ਪ੍ਰੇਮ ਕੀ ਹੈ ਜਿਹਦੇ ਵਾਸਤੇ ਬੇਵਲ ਹੋ ਕੇ ਸਿੱਖ ਅਰਦਾਸਾਂ ਕਰਦੇ ਨੇ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ, ਨਾਨਕ ਹਰ ਬਸਰਾਏ ਕਹਿ ਪਾਉਂਦੇ ਨਰਕ ਅੰਧਿਆਰ, ਉਹ ਪ੍ਰੇਮ ਕੀ ਆ, ਉਹ ਪ੍ਰੇਮ ਜਿਹਨਾਂ ਗੁਰਸਿੱਖਾਂ ਨੇ ਪਾਇਆ। ਸਾਧ ਸੰਗਤ ਜੀ, ਦੁਨੀਆਂ ਦੇ ਪ੍ਰੇਮ ਇੱਕ ਪਾਸੇ ਨੇ, ਇੱਕ ਅੰਗੀ ਨੇ। ਜੇ ਭੌਰੇ ਦਾ ਫੁੱਲ ਦੇ ਨਾਲ ਸੁਗੰਧੀ ਨਾਲ ਪ੍ਰੇਮ ਹੈ ਨਾ, ਸੁਗੰਧੀ ਦਾ ਭੌਰੇ ਨਾਲ ਕੋਈ ਪ੍ਰੇਮ ਨਹੀਂ। ਜੇ ਮੱਛੀ ਦਾ ਪ੍ਰੇਮ ਜਲ ਦੇ ਨਾਲ ਹੈ, ਜਲ ਦਾ ਕੋਈ ਪ੍ਰੇਮ ਨਹੀਂ ਮੱਛੀ ਨਾਲ। ਪਰ ਇੱਥੇ ਤਾਂ ਵਾਰਤਾ ਉਲਟ ਹੈ, ਜਿਹੜੇ ਪ੍ਰੇਮ ਦੀ ਗੱਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਰਹੇ ਹੈ। ਜੇ ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਦਾ ਪ੍ਰੇਮ ਹੈ ਨਾ ਸਿੱਖੀ ਨਾਲ, ਕਿ ਮੇਰੇ ਕੇਸ ਨਹੀਂ ਕੱਟੇ ਜਾਣੇ ਚਾਹੀਦੇ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹੈ, ਅਤੇ ਸਤਿਗੁਰੂ ਦਾ ਵੀ ਪ੍ਰੇਮ ਹੈ ਭਾਈ ਤਾਰੂ ਸਿੰਘ ਨਾਲ, ਲੈ ਸਿੱਖਾ ਜੇ ਤੇਰੀ ਇਹ ਅਰਦਾਸ ਹੈ ਨਾ, ਤਾਂ ਤੇਰੇ ਕੇਸ ਨਹੀਂ ਕੱਟੇ ਜਾਣਗੇ। ਸਤਿਗੁਰੂ ਪਾਤਸ਼ਾਹ ਦੇ ਸਿੱਖ ਦੇ ਸਾਹਮਣੇ ਜਲਾਦ ਖੜ੍ਹੇ ਨੇ, ਯਤਨ ਕੀਤਾ, ਕੇਸਾਂ ਵਿੱਚ ਹੱਥ ਪਾ ਲਿਆ, ਕੈਂਚੀ ਫੜ ਲਈ ਅਤੇ ਜਵਾਬ ਦੇ ਦਿੱਤਾ, ਕਹਿੰਦਾ ਇਸ ਸਿੱਖ ਦੇ ਕੇਸ ਤਾਰਾਂ ਵਰਗੇ ਨੇ, ਨਹੀਂ ਕੱਟੇ ਜਾਂਦੇ। ਇਹ ਆ ਪ੍ਰੇਮ, ਇੱਕ ਅੰਗੀ ਪ੍ਰੇਮ ਨਹੀਂ। ਜੇ ਗੁਰੂ ਕੇ ਸਿੱਖ ਦਾ ਪ੍ਰੇਮ ਹੈ ਅਤੇ ਗੁਰੂ ਵੀ ਹਾਜ਼ਰ ਨਾਜ਼ਰ ਖੜ੍ਹਾ ਹੈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ, ਅਸੁਨ ਪ੍ਰੇਮ ਉਮਾਹੜਾ, ਅਸੂ ਦੇ ਮਹੀਨੇ ਵਿੱਚ ਜਿਨ੍ਹਾਂ ਜੁਗਿਆਸੂਆਂ ਨੂੰ, ਜਿਨ੍ਹਾਂ ਗੁਰੂ ਕੇ ਪ੍ਰੇਮੀਆਂ ਨੂੰ, ਜਿਨ੍ਹਾਂ ਗੁਰਸਿੱਖਾਂ ਨੂੰ ਪਰਮਾਤਮਾ ਦਾ ਨਾਮ ਜਪਣ ਦਾ, ਨਾਮ ਸੁਣਨ ਦੇ ਪ੍ਰੇਮ ਦਾ ਛਾਲਾ ਆਇਆ ਹੈ,
ਕਿਉਂ ਮਿਲੀਐ ਹਰ ਜਾਏ,
ਹਰ ਜਾਏ ਜਿਹੜਾ ਹਰ ਜਗ੍ਹਾ 'ਤੇ ਪਰਮਾਤਮਾ ਮੌਜੂਦ ਹੈ, ਉਹਨੂੰ ਮਿਲੀਏ ਕਿਵੇਂ। ਹੁਣ ਮਨ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ ਕਿ ਮੇਰਾ ਪ੍ਰਭੂ ਇਹੋ ਜਿਹਾ ਹੈ, ਮੈਂ ਉਸ ਨੂੰ ਮਿਲਣਾ ਹੈ, ਪਰ ਹਲੇ ਦੇਖਿਆ ਨਹੀਂ, ਹਲੇ ਦਰਸ਼ਨ ਨਹੀਂ ਹੋਏ। ਇਸ ਵਾਸਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਨੇ ਉਹ ਜਗਿਆਸੂ ਸਿੱਖ ਕਿ ਮਹਾਰਾਜ, ਇਹ ਅਸੂ ਦਾ ਮਹੀਨਾ ਚੜ੍ਹਿਆ, ਸਾਡੇ ਮਨ ਵਿੱਚ ਜੋ ਅਸੂ ਹੈ ਨਾ, ਅਸੁਨ ਪ੍ਰੇਮ ਪਰਮਾਤਮਾ ਦਾ ਨਾਮ ਸੁਣਨ ਦਾ ਅਮਾਹ ਚੜ੍ਹਿਆ ਹੈ, ਅਤੇ ਕਿਉਂ ਮਿਲੀਏ ਹਰ ਜਾਏ। ਮਹਾਰਾਜ, ਤੂੰ ਤਾਂ ਹਰ ਜਗ੍ਹਾ 'ਤੇ ਵਿਆਪਕ ਵੀ ਹੈ, ਪਰ ਤੈਨੂੰ ਮਿਲੀਏ ਕਿਵੇਂ।
ਮਨ ਤਨ ਪਿਆਸ ਦਰਸ਼ਨ ਘਣੀ,
ਮਨ ਦੇ ਵਿੱਚ ਬਹੁਤ ਪਿਆਸ ਹੈ, ਤਨ ਦੇ ਵਿੱਚ ਬੜੀ ਤੜਫ ਹੈ, ਥੋੜ੍ਹੀ ਨਹੀਂ ਬਹੁਤ ਜ਼ਿਆਦਾ ਹੈ ਕਿ ਆਪ ਜੀ ਦੇ ਦਰਸ਼ਨ ਹੋ, ਆਪ ਜੀ ਨੂੰ ਮਿਲ ਜਾਈਏ।
ਕੋਈ ਆਣ ਮਿਲਾਵੇ ਮਾਏ,
ਜਿਵੇਂ ਆਮ ਪਤੀਵਰਤਾ ਇਸਤਰੀ ਬਜ਼ੁਰਗ ਮਾਤਾ ਨੂੰ, ਬਿਰਧ ਮਾਤਾ ਨੂੰ ਪੁੱਛਦੀ ਹੈ ਨਾ ਕਿ ਮੈਂ ਆਪਣੇ ਪਤੀ ਨਾਲ ਕਿਵੇਂ ਮਿਲ ਸਕਦੀ ਹਾਂ, ਅਤੇ ਇੱਥੇ ਜਿਹੜੇ ਬਿਰਧ ਜਗਿਆਸੂ ਨੇ, ਜਿਹੜੇ ਭਾਉ ਭਗਤੀ ਵਿੱਚ ਰੰਗੇ ਹੋਏ ਨੇ, ਪਹੁੰਚੇ ਹੋਏ ਨੇ, ਉਹਨਾਂ ਪਾਸ ਅਰਦਾਸ ਬੇਨਤੀ ਕਰਦੇ ਨੇ, ਉਹਨਾਂ ਤੋਂ ਜੁਗਤੀ ਪੁੱਛਦੇ ਨੇ ਕਿ ਕੋਈ ਆਣ ਮਿਲਾਵੇ ਮਾਏ, ਜਿਹੜੇ ਉਸ ਮਾਇਆ ਦੇ ਪਤੀ ਨੂੰ, ਪਰਮਾਤਮਾ ਨੂੰ ਕੋਈ ਆ ਕੇ ਮਿਲਾ ਦੇਵੇ, ਸਾਡੇ 'ਤੇ ਰਹਿਮਤ ਕਿਰਪਾ ਕਰ ਦੇਵੇ।
ਸੰਤ ਸਹਾਈ ਪ੍ਰੇਮ ਕੇ,
ਅਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਪ੍ਰੇਮ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਹਿਲੀ ਜ਼ਰੂਰਤ ਹੈ ਪ੍ਰੇਮ। ਪ੍ਰੇਮ ਕੀ ਹੈ? ਸ਼ਰਧਾ। ਅੱਜ ਸਾਡੀ ਸ਼ਰਧਾ ਤੋੜੀ ਜਾ ਰਹੀ ਹੈ। ਨਾਮ ਜਪਣ ਦਾ ਕੋਈ ਫਾਇਦਾ ਨਹੀਂ, ਇਸ਼ਨਾਨ ਕਰਨ ਦਾ ਸਰੋਵਰਾਂ ਦੇ ਵਿੱਚ ਕੋਈ ਫਾਇਦਾ ਨਹੀਂ, ਅੰਮ੍ਰਿਤ ਜਲ ਵਿੱਚ ਕੋਈ ਸ਼ਕਤੀ ਨਹੀਂ। ਕਿਉਂ ਭਾਈ? ਇਹ ਜਾਣ ਬੁੱਝ ਕੇ ਸਾਡੀ ਸ਼ਰਧਾ 'ਤੇ ਸੱਟ ਮਾਰੀ ਜਾ ਰਹੀ ਹੈ। ਰਹੋ ਵਿਚਾਰ, ਸਮਾਂ ਇੰਨਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੁੱਢਲਾ ਜੋ ਤੰਬਾ ਹੈ ਇਸ ਗੁਰਸਿੱਖੀ ਦੀ ਪੌੜੀ ਦਾ ਉਹ ਹੈ ਪ੍ਰੇਮ, ਉਹ ਹੈ ਸ਼ਰਧਾ, ਬੁਨਿਆਦ ਹੈ ਇਹ ਸ਼ਰਧਾ। ਸਤਿਗੁਰੂ 'ਤੇ ਸਭ ਤੋਂ ਪਹਿਲਾਂ ਸ਼ਰਧਾ ਰੱਖ, ਜੇ ਸ਼ਰਧਾ ਰੱਖਾਂਗੇ ਨਾ ਕਿ ਸਾਡਾ ਗੁਰੂ ਸਮਰੱਥ ਹੈ, ਸਾਡੀ ਹਰ ਥਾਂ 'ਤੇ ਰੱਖਿਆ ਕਰ ਸਕਦਾ ਹੈ, ਸਾਡੀ ਹਰ ਮਦਦ ਕਰ ਸਕਦਾ ਹੈ, ਸਾਡੇ ਖਜ਼ਾਨੇ ਭਰਪੂਰ ਕਰ ਸਕਦਾ ਹੈ, ਸਾਡੀ ਬੁੱਧੀ ਉਜਲੀ ਕਰ ਸਕਦਾ ਹੈ, ਸਾਡੀ ਲੋਕ ਪਰਲੋਕ ਵਿੱਚ ਮਦਦ ਕਰ ਸਕਦਾ, ਜੇ ਸ਼ਰਧਾ ਹੋਵੇਗੀ ਨਾ ਤਾਂ ਫਿਰ ਅੱਗੇ ਆਪਾਂ ਵੱਧ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਜਿਹੜੇ ਸੰਤ ਹੈ ਭਾਈ ਇਹ ਉਹਨਾਂ ਨੇ ਆਪ, ਕਿਉਂਕਿ ਉਹਨਾਂ ਦੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ, ਸਾਸ ਗ੍ਰਾਸ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਅਤੇ ਉਹ ਫਿਰ ਪ੍ਰੇਮ ਦਾ ਰਸਤਾ ਦੱਸਣ ਨੂੰ ਸਮਰੱਥ ਨੇ। ਉਹ ਭਾਈ ਸਹਾਇਤਾ ਕਰ ਦੇਣਗੇ ਕਿ ਪਰਮਾਤਮਾ ਨਾਲ ਪ੍ਰੇਮ ਕਿਵੇਂ ਪਾਉਣਾ ਹੈ।
ਤਿੰਨ ਕੈ ਲਾਗਾ ਪਾਏ,
ਜੇ ਇਹੋ ਜਿਹੇ ਮਹਾਤਮਾ ਇਹੋ ਜਿਹੇ ਸੰਤ ਮਹਾਂਪੁਰਖ ਮਿਲ ਜਾਣ, ਕਹਿੰਦੇ ਭਾਈ ਜਿਹੜੇ ਰਸਤੇ 'ਤੇ ਉਹ ਤੋਰ ਦੇਣ, ਫਿਰ ਅਸੀਂ ਉਸ ਰਸਤੇ 'ਤੇ ਪੈ ਜਾਈਏ। ਹੁਣ ਤਿੰਨ ਕੈ ਲਾਗਾ ਪਾਏ, ਜਿਹੜੇ 'ਤੇ ਉਹ ਚੱਲ ਰਹੇ ਨੇ, ਅਥਵਾ ਅਸੀਂ ਉਹਨਾਂ ਦੀ ਸ਼ਰਨ ਵਿੱਚ ਆ ਜਾਈਏ, ਉਹਨਾਂ ਦੇ ਚਰਨਾਂ ਦੇ ਪੁਜਾਰੀ ਬਣ ਜਾਈਏ, ਜਿਹੜੇ ਐਸੇ ਜਿਹੇ ਸੰਤ ਜਿਹੜੇ ਕਹਿਣ ਭਾਈ ਅੰਮ੍ਰਿਤ ਛਕੋ, ਗੁਰਬਾਣੀ 'ਤੇ ਭਰੋਸਾ ਰੱਖੋ, ਦਸਾਂ ਦੀ ਕਿਰਤ ਕਰੋ, ਵੰਡ ਕੇ ਛਕੋ, ਪਰਾਈਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਸਾਂਝੀਵਾਲ ਬਣੋ। ਕਹਿੰਦੇ ਇਹੋ ਜਿਹੇ ਸੰਤ ਮਿਲ ਜਾਣ ਜਿਹੜੇ ਡੰਕੇ ਦੀ ਚੋੜ 'ਤੇ ਕਹਿਣ ਗੁਰਸਿੱਖੋ ਆਪਣਾ ਹੱਕ ਲੈਣਾ ਹੈ, ਕਿਸੇ ਦਾ ਹੱਕ ਖੋਣਾ ਨਹੀਂ। ਇਹੋ ਜਿਹੇ ਸੰਤ ਕਹਿੰਦੇ ਜੇ ਉਹ ਮਿਲ ਜਾਣ ਫਿਰ ਉਹਨਾਂ ਦੀ ਸ਼ਰਨ ਵਿੱਚ ਆ ਜਾਈਏ।
ਬਿਨ ਪ੍ਰਭ ਕਿਉਂ ਸੁੱਖ ਪਾਈਏ,
ਅਤੇ ਬਿਨਾਂ ਪ੍ਰਭੂ ਤੋਂ ਸੁੱਖ ਕਿਵੇਂ ਪਾਈਏ, ਕਿਤੋਂ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ। ਅਰਦਾਸ ਕਰਨੀ ਜੇ ਸਖਿਆਤ ਗੁਰੂ ਆਪ ਪੁੱਛ ਵੀ ਲਵੇ ਕਿ ਦੱਸੋ ਭਾਈ ਕੀ ਚਾਹੀਦਾ, ਅਤੇ ਫਿਰ ਸਾਨੂੰ ਸਤਿਗੁਰੂ ਨੇ ਸਿੱਖਿਆ ਦਿੱਤੀ ਜੇ ਇੰਦਰ ਦਾ ਰਾਜ ਵੀ ਲੈ ਲਓ, ਬ੍ਰਹਮ ਰਾਜ ਲੈ ਲਓ, ਕਹਿੰਦੇ ਇੰਦਰਪੁਰੀ ਮੈਂ ਸਰ ਪਰ ਮਰਨਾ, ਉਹਦਾ ਸਰ ਪਰ ਉਹ ਕਹਿੰਦੇ ਜ਼ਰੂਰ ਬਾਈ ਜ਼ਰੂਰ, ਜੇ ਇੰਦਰਪੁਰੀ ਪ੍ਰਾਪਤ ਹੋ ਜਾਵੇਗੀ ਉੱਥੇ ਵੀ ਬਚ ਨਹੀਂ ਸਕਦਾ, ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਸਹਿਪੁਰੀ ਗਾ ਹੋਏਗਾ ਕਾਲਾ, ਤ੍ਰੈਗੁਣ ਵਾਇਆ ਮਾਇਆ ਬਿਨਸ ਬਤਾਲਾ, ਕਿੱਥੇ ਜਾਏਗਾ ਭਾਈ। ਇਸ ਵਾਸਤੇ ਸਤਿਗੁਰੂ ਜੀ ਆਪ ਜੀ ਤੋਂ ਬਿਨਾਂ, ਆਪ ਦੀ ਪ੍ਰਾਪਤੀ ਤੋਂ ਬਿਨਾਂ, ਗੁਰੂ ਧਾਰਨ ਕੀਤੇ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਤਾਂ ਰਹਿਮਤ ਕਰੋ, ਆਪ ਜੀ ਦਾ ਹੀ ਮਿਲਾਪ ਹੋ ਜਾਵੇ,
ਦੂਜੀ ਨਾਹੀਂ ਜਾਏ,
ਹੋਰ ਕੋਈ ਜਗ੍ਹਾ ਨਹੀਂ ਮਹਾਰਾਜ, ਕਿੱਥੇ ਜਾ ਕੇ ਮਿੰਨਤ ਕਰੀਏ। ਅੱਜ ਵੇਖਿਆ ਨਾ ਆਪਾਂ ਪਿਛਲੇ ਦਿਨਾਂ 'ਚ, ਜੇ ਗੁਰੂ ਨੂੰ ਛੱਡ ਕੇ ਗੁਰਸਿੱਖ ਅਵੇਸਲੇ ਪੁਣੇ 'ਚ ਗਲਤੀ ਵੱਸ ਹੋਰ ਪਾਸੇ ਤੁਰ ਗਏ, ਕਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੱਚਾ ਸੌਜਾ, ਜਿਹੜਾ ਅੱਜ ਤੱਕ ਚੱਲੀ ਜਾਂਦਾ, ਨਿਰੰਤਰ ਚੱਲਦਾ ਰਹਿਣਾ, ਰਹਿੰਦੀ ਦੁਨੀਆ ਤੱਕ ਨਹੀਂ ਮੁੱਕ ਸਕਦਾ, ਟੁੱਟ ਭੰਨਾਰੇ ਨੇ, ਅਤੇ ਕਿੱਥੇ ਅਸੀਂ ਕਿਸੇ ਝੂਠੇ ਸ਼ਬਦ ਨੂੰ ਸੱਚਾ ਸਮਝ ਲਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੀ ਉਮਰ ਬੀਤ ਗਈ ਬੀਤ ਗਈ, ਜਿਹੜੀ ਗਲਤੀ ਹੋ ਗਈ ਹੋ ਗਈ, ਪਰ ਇਹਨੂੰ ਸੁਧਾਰਨਾ ਹੀ ਨਹੀਂ। ਨਹੀਂ ਭਾਈ, ਆਪਣੇ ਘਰ ਆਵੋ, ਆਪਣੇ ਨਿੱਜ ਸਥਾਨ ਵਿੱਚ ਆਵੋ, ਜੋ ਸੰਤ ਮਹਾਂਪੁਰਖ ਰਾਹ ਦੱਸਦੇ ਨੇ, ਗੁਰੂ ਦਾ ਰਾਹ ਗੁਰੂ ਦਾ ਦਰਸਾਇਆ ਹੋਇਆ, ਜਿਨ੍ਹਾਂ ਮਹਾਂਪੁਰਖਾਂ ਨੇ ਸੰਤਾਂ ਤੋਂ ਸਿੱਖ ਕੇ, ਵਾਹਿਗੁਰੂ ਗੁਰੂ ਤੋਂ ਸਿੱਖ ਕੇ ਆਪਾਂ ਨੂੰ ਉਹ ਰਾਹ ਦਰਸਾਉਣਾ ਹੈ, ਅਤੇ ਫਿਰ ਉਸ ਰਾਹ 'ਤੇ ਆਉਣਾ ਕਰੋ। ਇਸ ਵਾਸਤੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂ ਦੇ ਨਾਮ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਤਾਂ ਹੋ ਨਹੀਂ ਸਕਦੀ। ਬਿਨ ਪ੍ਰਭ ਕਿਉਂ ਸੁੱਖ ਪਾਈਏ, ਦੂਜੀ ਨਾ ਹੀ ਜਾਏ, ਦੂਜੀ ਜਗ੍ਹਾ ਹੀ ਨਹੀਂ। ਜੇ ਦੂਜੀ ਜਗ੍ਹਾ ਚਲੇ ਗਏ ਆ ਨਾ, ਤਾਂ ਹੁਣ ਭਾਈ ਵਾਪਸ ਪਰਤਾ, ਇਹ ਤਾਂ ਚਾਰ ਦਰਵਾਜ਼ੇ ਗੁਰੂ ਹਰਿਮੰਦਰ ਸਾਹਿਬ ਦੇ ਖੋਲ੍ਹੇ ਨੇ ਮਹਾਰਾਜ ਨੇ, ਕਿ ਜੇ ਭੁੱਲ ਕੇ ਵੀ ਕਿਤੇ ਚਲੇ ਗਏ ਮੁੜ ਕੇ ਵਾਪਸ ਆ ਜਾਓ। ਇਸ ਜ਼ਿੰਦਗੀ ਦੇ ਰਹਿੰਦਿਆਂ ਰਹਿੰਦਿਆਂ ਫਿਰ ਵਾਪਸ ਆ ਗਏ ਤਾਂ ਗੁਰੂ ਤਾਂ ਭਾਈ ਫਿਰ ਬਖਸ਼ ਲਏਗਾ। ਜੇ ਮਨ ਹੀ ਮਨ ਵਿੱਚ ਝੂਰਦੇ ਰਹੇ ਕਿ ਅਸੀਂ ਤਾਂ ਉਲਟਿਆਂ ਦੇ ਰਾਹ ਪੈ ਗਏ, ਠੱਗੇ ਗਏ, ਅਸੀਂ ਤਾਂ ਮੁੱਠੇ ਗਏ, ਅਤੇ ਜੇ ਇਕੱਲੀ ਚਿੰਤਾ ਹੀ ਕਰਦੇ ਰਹੇ ਪੱਲੇ ਕੁਝ ਨਹੀਂ ਪੈਣਾ, ਨਹੀਂ ਭਾਈ ਵਾਪਸ ਆਓ, ਗੁਰੂ ਘਰ ਦੇ ਵਿੱਚ ਵਾਪਸ ਆਓ। ਕਿਉਂਕਿ ਹਜ਼ੂਰ ਫਰਮਾਉਂਦੇ ਦੂਜੀ ਨਾ ਹੀ ਜਾਏ, ਕੋਈ ਜਗ੍ਹਾ ਹੀ ਨਹੀਂ ਹੈ, ਦੂਜੀ ਕੋਈ ਥਾਂ ਹੀ ਨਹੀਂ ਗੁਰਸਿੱਖ ਵਾਸਤੇ, ਕੇਵਲ ਗੁਰੂ ਘਰ ਹੈ, ਗੁਰੂ ਦੀ ਬਾਣੀ ਹੈ, ਗੁਰੂ ਦਾ ਨਾਮ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਹੈ ਕਿ ਦੂਜੀ ਕੋਈ ਜਗ੍ਹਾ ਹੀ ਨਹੀਂ ਹੈ।
ਜਿੰਨੀ ਚਾਖਿਆ ਪ੍ਰੇਮ ਰਸ,
ਜਿਨ੍ਹਾਂ ਨੇ ਭਾਈ ਇਸ ਪ੍ਰੇਮ ਦੀ ਵਸਤੂ ਨੂੰ, ਇਸ ਪ੍ਰੇਮ ਦੇ ਪਦਾਰਥ ਨੂੰ ਚਖ ਲਿਆ, ਭਾਵ ਸਮਝ ਲਿਆ, ਭਾਵ ਪਰਮਾਤਮਾ ਨਾਲ ਪ੍ਰੇਮ ਜੋੜ ਲਿਆ, ਜਿਹਨੇ ਇਸ ਵਸਤੂ ਨੂੰ ਪ੍ਰਾਪਤ ਕਰ ਲਿਆ,
ਤ੍ਰਿਪਤ ਰਹੇ ਆਗਾਏ,
ਉਹ ਦੁਨੀਆਂ ਦੇ ਪਦਾਰਥਾਂ ਵਿੱਚ ਨਹੀਂ ਡੋਲਦੇ, ਦੁਨੀਆਂ ਦੀ ਪ੍ਰਦਰਸ਼ਨੀ ਵਿੱਚ ਨਹੀਂ ਡੋਲਦੇ, ਸੇ ਤ੍ਰਿਪਤ ਰਹੇ ਆਗਾਏ, ਉਹ ਹਮੇਸ਼ਾ ਵਾਸਤੇ ਮਾਨਸਿਕ ਤੌਰ 'ਤੇ ਉਹਨਾਂ ਦੀ ਤ੍ਰਿਪਤੀ ਹੋ ਜਾਂਦੀ ਹੈ, ਉਹ ਰੱਜੇ ਰਹਿੰਦੇ ਨੇ, ਉਹਨਾਂ ਨੂੰ ਕਿਸੇ ਕਿਸਮ ਦੇ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਲੱਗਦੀ ਹੋਈ ਨਹੀਂ।
ਆਪ ਤਿਆਗ ਬੇਨਤੀ ਕਰਹਿ,
ਇੱਥੇ ਆਪਣਾ ਭਾਵ ਤਿਆਗ ਕੇ ਹਉ ਹੰਗਤਾ ਰੱਖ ਕੇ ਨਹੀਂ ਕਿ ਮੈਂ ਵੀ ਕੁਝ ਹਾਂ, ਅਰਦਾਸ ਵੀ ਕਰੇ ਅਤੇ ਕਵੇ ਮੈਂ ਸਿੰਘ ਸਾਹਿਬ ਹੈ, ਮੈਂ ਹੈੱਡ ਗ੍ਰੰਥੀ ਹਾਂ, ਮੈਂ ਜਥੇਦਾਰ ਹੈ, ਮੈਂ ਦੇਸ਼ ਦਾ ਰਾਜਾ ਹੈ, ਮੈਂ ਮੰਤਰੀ ਸਰਪੰਚ ਹਾਂ, ਇਹ ਰੱਖ ਕੇ ਕਰੇ ਅਰਦਾਸ ਨਹੀਂ। ਮਹਾਰਾਜ ਕਹਿੰਦੇ ਆਪਣਾ ਆਪ ਤਿਆਗ ਕੇ, ਆਪਣਾ ਆਪ ਛੱਡ ਕੇ, ਆਪਣੀ ਹਉਮੈ ਤਿਆਗ ਕੇ, ਹੰਗਤਾ ਪਾਸੇ ਰੱਖ ਕੇ, ਸਤਿਗੁਰੂ ਦੇ ਚਰਨਾਂ ਵਿੱਚ ਢਹਿ ਢੇਰੀ ਹੋ ਕੇ ਵੰਦਨਾ ਕਰੇ।
ਲੈਹੋ
ਹੋ ਨਾਹੀਂ ਕਿਸੇ, ਮੈਂ ਨਹੀਂ ਕਿਸੇ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ। ਕਹਿੰਦੇ ਪਾਹੇ ਵਾਹਿਗੁਰੂ, ਸਾਡੀ ਲੱਜਾ ਰੱਖਣੀ ਕਰ, ਮੈਂ ਤੇ ਕੁਝ ਵੀ ਨਹੀਂ, ਹਮਰਾ ਕੀ ਆ, ਕਸ਼ੂ ਨਾ ਹੋਏ, ਕਰ ਹੈ ਰਾਮ ਹੋਏ ਸੋਏ, ਮਹਾਰਾਜ ਸਾਡਾ ਕੀਤਾ ਕੀ ਹੋਣਾ, ਆਪ ਜੀ ਨੇ ਕਿਰਪਾ ਕਰਨੀ ਫੇਰ ਰਹਿਮਤ ਹੋਣੀ ਹੈ।
ਲੈਹੋ ਪ੍ਰਭੂ ਲਾੜ ਲਾਏ,
ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੇ ਨਾਮ ਰੂਪ ਪੱਲੇ ਦੇ ਨਾਲ ਜੋੜ ਲਓ, ਮਹਾਰਾਜ ਸਾਡੇ ਤੇ ਰਹਿਮਤਾ ਕਰਕੇ ਸਾਨੂੰ ਬਾਣੀ ਰੂਪ ਪੱਲੇ ਨਾਲ ਜੋੜ ਲਓ।
ਜੋ ਹਾਰ ਕੰਤ ਮਿਲਾਈਆ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਇਹ ਪੱਲਾ ਹੈ ਇਹ ਅੰਤ ਨੂੰ ਆਪ ਦੇ ਨਾਲ ਸਾਨੂੰ ਮਿਲਾ ਦੇਵੇਗਾ, ਕਿਉਂਕਿ ਸਾਡੇ ਕੋਲ ਉਹ ਗਿਆਨ ਨਹੀਂ, ਸਾਡੇ ਕੋਲ ਉਹ ਨਿਗਾਹ ਨਹੀਂ, ਅਸੀਂ ਮਹਾਰਾਜ ਗਿਆਨ ਦੇ ਨੇਤਰਾਂ ਤੋਂ ਅੰਧੇ ਹਾਂ, ਮਤ ਬੁੱਧ ਦੀ ਨਿਗਾਹ ਹੀ ਨਹੀਂ ਹੈ, ਇਸ ਕਰਕੇ ਸਾਨੂੰ ਨਾਮ ਦਾ ਪੱਲਾ ਫੜਾਉਂਗੇ ਨਾ, ਅਤੇ ਤੁਹਾਡਾ ਪੱਲਾ ਫੜ ਕੇ ਮਹਾਰਾਜ ਤੁਹਾਡੇ ਮਗਰ ਮਗਰ ਆ ਕੇ ਤੁਹਾਡੇ ਨਿੱਜ ਸਥਾਨ ਤੱਕ ਅਸੀਂ ਨਿਜ ਸਰੂਪ ਵਿੱਚ ਪ੍ਰਵੇਸ਼ ਕਰ ਜਾਵਾਂਗੇ, ਅਤੇ ਫਿਰ ਮਹਾਰਾਜ ਤੁਹਾਡੇ ਨਾਲ ਅਭੇਦਤਾ ਹੋ ਜਾਏਗੀ। ਹਰ ਹਰ ਜੰਦੂ ਏਕ ਹੈ, ਬਿਵ ਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜਿਉ, ਜਲ ਹੀ ਬਿਖਿਆ ਸਮਾਹੇ, ਇਹ ਵਸਤਾਂ ਨੂੰ ਪ੍ਰਾਪਤ ਕਰ ਲਵਾਂਗੇ ਮਹਾਰਾਜ ਜੀ।
ਵਿਛੋੜ ਕਤਹਿ ਨਾ ਜਾਏ,
ਫਿਰ ਮਹਾਰਾਜ ਜਦੋਂ ਇੱਕ ਵਾਰੀ ਆਪ ਜੀ ਨਾਲ ਮਿਲਾਪ ਹੋ ਗਿਆ ਫਿਰ ਕਦੇ ਵਿਛੋੜਾ ਨਹੀਂ ਹੋਵੇਗਾ। ਜਿਉਂ ਜਲ ਮੈਂ ਜਲ ਪੈਸ ਨਾ ਨਿਕਲਿਆ ਤਿਉਂ ਮਿਲਿਓ ਜਰਾਹੋ। ਕਹਿੰਦੇ ਭਾਈ ਜਿਵੇਂ ਜਲ ਦੇ ਵਿੱਚ ਜਲ ਮਿਲਿਆ ਹੋਇਆ ਵਾਪਸ ਨਹੀਂ ਨਾ ਕੱਢ ਸਕਦੇ, ਤਿਉਂ ਧੁਰ ਮਿਲਿਓ ਚਲਾਹੋ। ਕਹਿੰਦੇ ਆਈਂ ਕਬੀਰ ਕਹਿੰਦਾ ਮੈਂ ਵੀ ਮਿਲ ਗਿਆ, ਕਬੀਰ ਭਗਤ ਜੀ ਕਹਿੰਦੇ ਅਸੀਂ ਆਏ ਮਿਲੇ ਹਾਂ, ਜਿਵੇਂ ਪਾਣੀ 'ਚ ਪਾਣੀ ਮਿਲਿਆ ਹੋਇਆ ਫਿਰ ਵਕਤ ਥੋੜ੍ਹਾ ਹੋ ਸਕਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫੇਰ ਨਹੀਂ ਤੁਹਾਡਾ ਵਿਛੋੜਾ ਹੋਵੇਗਾ, ਜੇ ਭਾਈ ਇੱਕ ਵਾਰੀ ਪਰਮਾਤਮਾ ਦੇ ਨਾਲ ਅਭੇਦਤਾ ਹੋ ਗਈ, ਜੋ ਜਨ ਪਾਰਬ੍ਰਹਮ ਆਪਣੇ ਕਿੰਨੇ ਤਿਨਕਾ ਬਹੁਤ ਕੁਛ ਨਾ ਵਿਚਾਰੇ, ਫਿਰ ਕੋਈ ਵਿਚਾਰ ਹੀ ਨਹੀਂ ਰਹਿ ਜਾਂਦੀ, ਉਹਨੂੰ ਆਪਣੇ ਵਿੱਚ ਭੇਦ ਕਰ ਲੈਂਦਾ ਹੈ।
ਪ੍ਰਭ ਬਿਨ ਦੂਜਾ ਕੋ ਨਹੀਂ,
ਪ੍ਰਭੂ ਅਕਾਲ ਪੁਰਖ ਤੋਂ ਬਿਨਾਂ ਇਹ ਪ੍ਰਾਪਤੀਆਂ ਕਰਾਉਣ ਵਾਲਾ, ਇਹ ਸ਼ਕਤੀਆਂ ਰੱਖਣ ਵਾਲਾ, ਭੇਦਤਾ ਦੇਣ ਵਾਲਾ ਹੋਰ ਦੁਨੀਆਂ 'ਚ ਕੋਈ ਨਹੀਂ ਹੈ।
ਨਾਨਕ ਹਰ ਸਰਨਾਏ,
ਇਸ ਵਾਸਤੇ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਈਏ, ਉਹਦੀ ਸ਼ਰਨ ਵਿੱਚ ਆ ਕੇ ਉਹਦੀ ਸ਼ਰਨ ਸਭ ਤੋਂ ਵੱਡੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਏ।
ਅਸੂ ਸੁਖੀ ਵਸੰਦੀਆ,
ਇਸ ਵਾਸਤੇ ਭਾਈ ਜਿਹੜਾ ਅਸੂ ਦੇ ਮਹੀਨੇ ਰਾਹੀਂ ਪਰਮਾਤਮਾ ਦਾ ਨਾਮ ਸਰਵਣ ਕਰਨਾ ਹੈ, ਨਾਮ ਜਪਣਾ ਹੈ, ਉਹ ਜੀਵ ਰੂਪ ਇਸਤਰੀਆਂ ਸੁਖੀ ਰਹਿਣਗੀਆਂ ਹਮੇਸ਼ਾ, ਸਦੀਵ ਵਾਸਤੇ ਉਹਨਾਂ ਨੂੰ ਸੁੱਖ ਪ੍ਰਾਪਤ ਹੋਵੇਗਾ।
ਜਿੰਨਾ ਮਾਇਆ ਹਰ ਰਾਏ,
ਜਿੰਨਾ ਉੱਪਰ ਉਸ ਹਰ ਰਾਏ ਵਾਹਿਗੁਰੂ ਅਕਾਲ ਪੁਰਖ ਦੀ ਹਰੀ ਪਰਮੇਸ਼ਰ ਦੀ ਮਾਇਆ ਕਿਰਪਾ ਹੋ ਜਾਵੇ, ਜਿਹਦੇ ਉੱਪਰ ਉਹਦੀ ਕਿਰਪਾ ਹੋ ਗਈ, ਉਹ ਭਾਈ ਹਮੇਸ਼ਾ ਸਦੀਵ ਸੁਖੀ ਰਹੇਗਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ। ਸੋ ਭਾਈ ਜਿਨ੍ਹਾਂ ਨੇ ਹਾਲੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਸ਼ਿਸ਼ ਕੀਤੀ, ਉਪਰਾਲਾ ਕੀਤਾ ਧਰਮ ਪ੍ਰਚਾਰ ਲਹਿਰ ਉਭਾਰਨ ਦਾ, ਉਸ ਧਰਮ ਪ੍ਰਚਾਰ ਲਹਿਰ ਦੇ ਸਾਥੀ ਬਣੋ, ਉਸ ਕਾਫਲੇ ਦੇ ਵਿੱਚ ਜੁੜੋ, ਆਪਣੇ ਬੱਚੇ ਬੱਚੀਆਂ ਨੂੰ ਅੰਮ੍ਰਿਤਧਾਰੀ ਬਣਾਓ, ਬਾਣੀ ਸਿਖਾਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਦਾਸ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਲੈਣ। ਦਾਸ ਧੰਨਵਾਦੀ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਕਿਰਪਾ ਕਰਕੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ। ਅਸੂ ਸੁਖੀ ਵਸੰਦੀਆ ਜਿੰਨਾ ਮਾਇਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।